ਹਰਮਨ ਰੇਡੀਓ ਵੇਖ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਸਵਾਗਤ ਕਰ ਰਹੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਵੀ ਹਾਜ਼ਰ ਹੋ ਚੁੱਕੇ ਨੇ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ।
ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਕਰਦੇ ਹਾਂ ਸਵਾਗਤ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ। ਔਰ ਇਸ ਸ਼ੋਅ ਦੇ ਵਿਚ ਹਮੇਸ਼ਾ ਵਾਂਗ ਸਾਡੀ ਅੱਜ ਵੀ ਕੋਸ਼ਿਸ਼ ਇਹੀ ਰਹਿਣੀ ਹੈ ਕਿ ਤੁਹਾਡੇ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਸਵਾਲਾਂ ਨੂੰ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਸੋ ਤੁਹਾਡੀਆਂ ਚਿੰਤਾਵਾਂ ਤੁਹਾਡੇ ਸਵਾਲ ਇਸ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅਸੀਂ ਸ਼ਾਮਲ ਕਰਦੇ ਰਹਾਂਗੇ ਤੇ ਸਾਡੇ ਨਾਲ ਜੁੜਨ ਦੇ ਜਿਹੜੇ ਮਾਧਿਅਮ ਨੇ ਉਹਨਾਂ ਦੇ ਬਾਰੇ ਜ਼ਰੂਰ ਤੁਹਾਨੂੰ ਦੱਸਦੇ ਜਾਂਦੇ ਹਾਂ। ਜਿਹੜੇ ਹਮੇਸ਼ਾ ਸੁਣਦੇ ਨੇ ਉਹਨਾਂ ਨੂੰ ਪਤਾ ਹੈ, ਪਰ ਜਿਹੜੇ ਵੀ ਨਵੇਂ ਸਰੋਤੇ ਜਿਹੜੇ ਵੀ ਨਵੇਂ ਦਰਸ਼ਕ ਸਾਡੇ ਨਾਲ ਜੁੜਦੇ ਨੇ ਉਹਨਾਂ ਦੇ ਲਈ ਦੱਸਦੇ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਈਮੇਲ ਦੇ ਜ਼ਰੀਏ। request@harmanradio.com ਸਾਡਾ ਈਮੇਲ ਪਤਾ ਹੈ ਤੇ ਇਸ ਦੇ ਨਾਲ ਹੀ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਟੈਲੀਗ੍ਰਾਮ ਐਪ ਦੇ ਵਿਚ ਹਰਮਨ ਰੇਡੀਓ ਸਰਚ ਕਰਕੇ ਸਾਡਾ ਮੈਸੇਜ ਜਿਹੜਾ ਆਪਣਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਸਭ ਤੋਂ ਸੌਖਾ ਤਰੀਕਾ ਇਹ ਕਿ ਜੇਕਰ ਇਹ ਪ੍ਰੋਗਰਾਮ ਤੁਸੀਂ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਫਿਰ ਉਸ ਐਪ ਦੇ ਵਿਚ ਦਿੱਤੇ ਹੋਏ ਇੰਟਰੈਕਸ਼ਨ ਕਰਨ ਦੇ ਜਿਹੜੇ ਲਿੰਕਸ ਆ ਉਹਨਾਂ ਦੇ ਵਿਚ ਜਿਸ ਵੀ ਮਾਧਿਅਮ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਉਹਦੇ ਉੱਤੇ ਕਲਿੱਕ ਕਰਕੇ ਉਹਦੇ ਵਿਚ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਪਰ ਚਲਦੇ ਪ੍ਰੋਗਰਾਮ ਦੇ ਵਿਚ ਕਾਲ ਕਰਨ ਦੇ ਲਈ ਸਾਡਾ ਨੰਬਰ ਜ਼ਰੂਰ ਨੋਟ ਕਰ ਲਓ। ਸਾਡਾ ਨੰਬਰ ਹੈ 02-8589-2811। ਸੋ ਚੱਲ ਰਹੇ ਪ੍ਰੋਗਰਾਮ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਤੇ ਇਹ ਚੱਲ ਰਹੀ ਵੀਡੀਓ ਜਿਹੜੀ ਕਿ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਰਾਹੀਂ ਵੇਖ ਰਹੇ ਹੋ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ। ਚਲੋ ਦੋਸਤੋ ਹੁਣ ਸਮਾਂ ਜ਼ਿਆਦਾ ਨਹੀਂ ਲੈਂਦੇ ਕਿਉਂਕਿ ਅੱਜ ਪ੍ਰੋਗਰਾਮ ਦੀ ਜਿਹੜੀ ਸਮਾਂ ਸੀਮਾ ਉਹ ਪਹਿਲਾਂ ਨਾਲੋਂ ਥੋੜੀ ਘੱਟ ਰਹੇਗੀ ਔਰ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿੰਨੀ ਜਲਦੀ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਪ੍ਰੋਗਰਾਮ ਚ ਸ਼ਾਮਲ ਕਰ ਸਕੀਏ ਓਨੀ ਜਲਦੀ ਹੀ ਸਵਾਲ ਸ਼ਾਮਲ ਕਰਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਮੁੜਦੇ ਹਾਂ ਫਿਰ ਇੱਕ ਵਾਰ ਆਪਣੇ ਮਾਈਗ੍ਰੇਸ਼ਨ ਐਕਸਪਰਟ ਵੱਲ। ਸੋ ਰੋਹਿਤ ਜੀ ਸਭ ਤੋਂ ਪਹਿਲਾਂ ਇਨ੍ਹਾਂ ਦਿਨਾਂ ਦੇ ਵਿਚ ਕੀ ਮਾਈਗ੍ਰੇਸ਼ਨ ਅਪਡੇਟਸ ਰਹੀਆਂ, ਕੀ ਖਾਸ ਬਦਲਾਅ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ?
ਹਾਂਜੀ ਜ਼ਰੂਰ ਅਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਸਾਊਥ ਆਸਟ੍ਰੇਲੀਆ ਸਟੇਟ ਨੋਮੀਨੇਸ਼ਨ ਦੀ ਗੱਲ ਕਰਦੇ ਹਾਂ। ਉਹਨਾਂ ਦੀ ਅਪਡੇਟ ਜਿਹੜੀ ਆ ਉਹ ਇਹ ਆ ਕਿ ਮੰਡੇ 8 ਫਰਵਰੀ ਤੋਂ ਸਵੇਰੇ 8 ਵਜੇ ਜਿਹੜੀ ਆ ਕਿ ਉਹਨਾਂ ਦੀ ਸਟੇਟ ਨੋਮੀਨੇਸ਼ਨ ਜਿਹੜੀ ਆ ਉਹ ਓਪਨ ਹੋ ਰਹੀ ਆ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਅਪਡੇਟ ਪਾਈ ਹੋਈ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਜਿਹੜੀ ਆਕਿਊਪੇਸ਼ਨ ਦੀ ਲਿਸਟ ਆ ਉਹ ਵੀ ਜਿਹੜੀ ਆ ਉਹ ਅਪਡੇਟ ਕਰ ਦਿੱਤੀ ਹੋਈ ਆ ਆਪਣੀ ਸਾਈਟ ਤੇ। ਤੇ ਜੋ ਵੀ ਆਪਣੇ ਐਪਲੀਕੈਂਟ ਜਿਹੜੇ ਆ ਕਿ ਜੋ ਲੁੱਕ ਫਾਰਵਰਡ ਕਰ ਰਹੇ ਸੀਗੇ ਸਾਊਥ ਆਸਟ੍ਰੇਲੀਆ ਸਟੇਟ ਨੋਮੀਨੇਸ਼ਨ ਉਹ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣੀ ਜਿਹੜੀ ਵੀ ਉਹਨਾਂ ਦੀ ਰਿਲੇਟਡ ਆਕਿਊਪੇਸ਼ਨ ਹੈਗੀ ਆ, ਜਿਸ ਵੀ ਆਕਿਊਪੇਸ਼ਨ ਦਾ ਸਕਿੱਲ ਅਸੈਸਮੈਂਟ ਹੈਗੀ ਹੈ ਉਹ ਆਪਣੀ ਆਪਣੀ ਐਲੀਜੀਬਿਲਿਟੀ ਰਿਕੁਆਇਰਮੈਂਟ ਦੇਖ ਸਕਦੇ ਆ ਉੱਤੇ। ਇੱਕ ਚੀਜ਼ ਮੈਂ ਜ਼ਰੂਰ ਦੱਸਣੀ ਚਾਹੁੰਗਾ ਕਿ ਉਹਨਾਂ ਨੇ ਆਫਸ਼ੋਰ ਦੇ ਲਈ ਅਨਫੋਰਚੁਨੇਟਲੀ ਓਪਨ ਨਹੀਂ ਕੀਤਾ। ਮੋਸਟਲੀ ਸਾਰੀਆਂ ਜਿੰਨੀਆਂ ਵੀ ਆਕਿਊਪੇਸ਼ਨ ਆ ਉਹਦੇ ਵਿੱਚ ਉਹਨਾਂ ਨੇ ਨਾਟ ਅਵੇਲੇਬਲ ਲਿਖਿਆ ਹੋਇਆ ਆਫਸ਼ੋਰ ਐਪਲੀਕੈਂਟਸ ਲਈ, ਬਟ ਉਹ ਐਪਲੀਕੈਂਟਸ ਜਿਹੜੇ ਕਿ ਸਾਊਥ ਆਸਟ੍ਰੇਲੀਆ ਚ ਰਹਿ ਰਹੇ ਆ, ਜਿਨ੍ਹਾਂ ਨੇ ਉੱਥੇ ਪੜ੍ਹਾਈ ਕੀਤੀ ਹੋਈ ਆ ਜਾਂ ਉੱਥੇ ਉਹ ਕੰਮ ਕਰ ਰਹੇ ਆ, ਉਹ ਉਹਨਾਂ ਦੀ ਐਲੀਜੀਬਿਲਿਟੀ ਉਹਦੇ ਵਿੱਚ ਬਣ ਰਹੀ ਆ। ਈਵਨ ਜਿਹੜੇ ਗ੍ਰੈਜੂਏਟਸ ਆ ਉਹਨਾਂ ਲਈ ਵੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟਸ ਰੱਖੀ ਆ ਉਹਨਾਂ ਨੇ, 3 ਮਹੀਨੇ ਦੀ ਮਿਨੀਮਮ ਹੈਗੀ ਆ, ਬਾਕੀ ਆਕੂਪੇਸ਼ਨ ਟੂ ਆਕੂਪੇਸ਼ਨ ਜਿਹੜੀ ਉਹ ਜ਼ਿਆਦਾ ਵੀ ਹੋ ਸਕਦੀ ਹੈ। ਸੋ ਐਲੀਜੀਬਲ ਐਪਲੀਕੈਂਟਸ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣੀ ਜਿਹੜੀ ਆਕੂਪੇਸ਼ਨ ਉਹਦੇ ਬਾਰੇ ਡਿਟੇਲਸ ਵਿੱਚ ਸਟੱਡੀ ਕਰ ਸਕਦੇ ਆ ਕਿ ਉਹ ਜਿਹੜੇ ਹੈ ਕਿ ਉਹ ਐਲੀਜੀਬਲ ਹੈ ਮੰਡੇ ਨੂੰ ਜਦੋਂ ਉਹਨਾਂ ਦੀ ਨੋਮੀਨੇਸ਼ਨ ਖੁੱਲੂਗੀ ਉਹ ਅਪਲਾਈ ਕਰਨ ਦੇ ਲਈ। ਸੈਕਿੰਡ ਅਪਡੇਟ ਜਿਹੜੀ ਆ ਉਹ ਹੈਗੀ ਆ ਪੇਰੈਂਟ ਵੀਜ਼ਾ ਐਪਲੀਕੈਂਟ ਬਾਰੇ ਹੈ। ਡਿਪਾਰਟਮੈਂਟ ਕਿਉਂਕਿ ਕੋਵਿਡ ਕਰਕੇ ਬਾਰਡਰ ਕਲੋਜ਼ ਜਿਹੜਾ ਆ ਉਹ ਐਕਸਟੈਂਡ ਹੋ ਰਿਹਾ ਆ, ਤਾਂ ਉਸ ਕਰਕੇ ਟਾਈਮ ਟੂ ਟਾਈਮ ਡਿਪਾਰਟਮੈਂਟ ਜਿਹੜੀ ਥੋੜੀ ਆ ਰਿਲੈਕਸੇਸ਼ਨ ਕੱਢਦਾ ਰਹਿੰਦਾ ਆ ਡਿਫਰੈਂਟ ਵੀਜ਼ਾ ਐਪਲੀਕੈਂਟਸ ਲਈ। ਪਹਿਲਾਂ ਉਹਨਾਂ ਨੇ ਜਿੱਦਾਂ ਪਾਰਟਨਰ ਵੀਜ਼ਾ ਬਾਰੇ ਦੱਸਿਆ ਸੀਗਾ ਕਿ ਜਿਨ੍ਹਾਂ ਦੀ ਆਫਸ਼ੋਰ ਐਪਲੀਕੇਸ਼ਨ ਪਈਆਂ ਆ ਪਰ ਉਹ ਇਸ ਟਾਈਮ ਆਸਟ੍ਰੇਲੀਆ ਆ ਵਿਜ਼ਟਰ ਵੀਜ਼ਾ ਤੇ ਜਾਂ ਕਿਸੇ ਹੋਰ ਟੈਂਪਰੇਰੀ ਵੀਜ਼ਾ ਤੇ, ਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਗ੍ਰਾਂਟ ਕਰਾਂਗੇ ਉਸ ਈਵਨ ਤੋਂ ਲੀਗਲ ਰਿਕੁਆਇਰਮੈਂਟ ਇਹ ਹੁੰਦੀ ਆ ਕਿ ਤੁਹਾਨੂੰ ਆਫਸ਼ੋਰ ਜਾਣਾ ਪੈਂਦਾ ਹੈ, ਆਊਟ ਆਫ ਆਸਟ੍ਰੇਲੀਆ ਜਾਣਾ ਪੈਂਦਾ ਐਟ ਦਾ ਟਾਈਮ ਆਫ ਗ੍ਰਾਂਟ। ਉਹ ਉਹਨਾਂ ਨੇ ਰਿਲੈਕਸੇਸ਼ਨ ਕਰਤੀ ਸੀ ਆਪਾਂ ਆਨਸ਼ੋਰ ਹੁੰਦੇ ਹੁੰਦੇ ਪਾਰਟਨਰ ਵੀਜ਼ਾ ਗ੍ਰਾਂਟ ਕਰ ਸਕ ਹੋ ਸਕਦਾ ਹੈ, ਤੇ ਇਸ ਇਹੀ ਰਿਲੈਕਸੇਸ਼ਨ ਉਹਨਾਂ ਨੇ ਪੇਰੈਂਟ ਵੀਜ਼ਾ ਐਪਲੀਕੈਂਟਸ ਲਈ ਵੀ ਐਕਸਟੈਂਡ ਕਰਤੀ ਹੈ। ਰੀਜ਼ਨ ਬੀਂਗ ਕਿ ਪੇਰੈਂਟਸ ਜਿਹੜੇ ਆ ਉਹ ਹਾਈ ਰਿਸਕ ਕੈਟਾਗਰੀ ਦੇ ਵਿੱਚ ਆਉਂਦੇ ਆ ਤੇ ਸਿਰਫ ਇੱਕ ਵੀਜ਼ਾ ਗ੍ਰਾਂਟ ਲਈ ਕਿ ਆਸਟ੍ਰੇਲੀਆ ਤੋਂ ਆਊਟ ਕਰਨ ਟਰੈਵਲ ਕਰਨ ਚ ਕੋਵਿਡ ਦਾ ਰਿਸਕ ਵੱਧ ਜਾਂਦਾ ਟਰੈਵਲ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਐਪਲੀਕੈਂਟ ਸਬ ਕਲਾਸ 103, 173 ਜਾਂ 143 ਦੇ ਵਿੱਚ ਜਿਹੜੇ ਆਪਣੀ ਵੀਜ਼ਾ ਦੀ ਵੇਟ ਕਰ ਰਹੇ ਆ, ਬਟ ਉਹ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਆਪਣੇ ਫੈਮਿਲੀ ਦੇ ਨਾਲ, ਉਹਨਾਂ ਨੂੰ ਆਫ ਸ਼ੋਰ ਟਰੈਵਲ ਕਰਨ ਦੀ ਲੋੜ ਨਹੀਂ ਹੈ ਤੇ ਉਹਨਾਂ ਨੂੰ ਆਨ ਸ਼ੋਰ ਹੁੰਦੇ ਹੁੰਦੇ ਹੀ ਉਹਨਾਂ ਦਾ ਵੀਜ਼ਾ ਗ੍ਰਾਂਟ ਹੋ ਸਕਦਾ ਆ। ਇੱਕ ਜਿਹੜੀ ਮੈਂ ਹੋਰ ਅਪਡੇਟ ਸ਼ੇਅਰ ਕਰਨੀ ਚਾਹੁੰਗਾ ਉਹ ਸੀ 485 ਤੇ, ਜਿਹੜੀ ਆਪਾਂ ਪਿੱਛੇ ਕਾਫੀ ਜਿਹੜੀ ਕਨਫਿਊਜ਼ਨ ਰਹੀ ਆ ਕਿ ਸੈਕੰਡਰੀ ਐਪ, ਕਿਉਂਕਿ ਜਿਹੜਾ ਲਾਅ ਇਹਨਾਂ ਨੇ ਰੈਗੂਲੇਸ਼ਨ ਦਿੱਤੀਆਂ ਆਪਣੇ 485 ਦੀਆਂ, ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਜਿਹੜਾ ਵੀ ਕਿਸੇ ਵੀ ਕੋਈ ਵੀ ਐਪਲੀਕੈਂਟ ਐਲੀਜੀਬਲ ਨਹੀਂ ਹੋਊਗਾ, ਚਾਹੇ ਜਿਹਨੇ 485 ਪਹਿਲਾਂ ਹੈਲਡ ਕੀਤਾ ਹੋਇਆ ਸੀ, ਚਾਹੇ ਉਹ ਪ੍ਰਾਇਮਰੀ ਸੀ ਤੇ ਚਾਹੇ ਸੈਕੰਡਰੀ ਸੀ, ਤੇ ਕਿਉਂਕਿ ਉਹਨਾਂ ਨੇ ਰੈਗੂਲੇਸ਼ਨ ਪਿਛਲੇ ਦੇ ਹਿਸਾਬ ਨਾਲ ਚੇਂਜ ਕੀਤੀ ਸੀਗੀ। ਪਹਿਲਾਂ ਹੁੰਦਾ ਸੀਗਾ ਕਿ ਸਿਰਫ ਅਗਰ ਤੁਸੀਂ ਐਜ਼ ਅ ਪ੍ਰਾਇਮਰੀ ਐਪਲੀਕੈਂਟ ਹੈਲਡ ਕੀਤਾ ਹੋਇਆ ਤਾਂ ਹੀ ਅਪਲਾਈ ਕਰ ਸਕਦੇ, ਮੀਨਸ ਸੈਕੰਡਰੀ ਜਿਹੜਾ ਐਜ਼ ਅ ਪ੍ਰਾਇਮਰੀ ਬਣ ਸਕਦਾ ਸੀ। ਨਵੀਂ ਰੈਗੂਲੇਸ਼ਨ ਉਹਨਾਂ ਨੇ ਚੇਂਜ ਇਹ ਕਰਤਾ, ਉਹਨਾਂ ਨੇ ਪ੍ਰਾਇਮਰੀ ਵਰਡ ਯੂਜ਼ ਨਹੀਂ ਕੀਤਾ, ਇਟ ਮੀਨਸ ਜਿਹੜੇ ਕੋਲ ਮਰਜ਼ੀ 485 ਹੋਵੇ ਉਹ ਦੁਬਾਰਾ ਤੋਂ ਅਪਲਾਈ ਨਹੀਂ ਕਰ ਸਕਦੇ, ਇਟ ਮੀਨਸ ਸੈਕੰਡਰੀ ਪ੍ਰਾਇਮਰੀ ਨਹੀਂ ਬਣ ਸਕਦਾ ਉਹਦੇ ਹਿਸਾਬ ਨਾਲ। ਪਰ ਹੁਣ ਡਿਪਾਰਟਮੈਂਟ ਨੇ ਇੱਕ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਇਹ ਇੱਕ ਡਰਾਫਟਿੰਗ ਐਰਰ ਹੈ, ਸਾਡੀ ਕੋਈ ਇੱਦਾਂ ਦੀ ਇੰਟੈਂਸ਼ਨ ਨਹੀਂ ਸੀਗੀ ਕਿ ਆਪਾਂ ਸੈਕੰਡਰੀ ਐਪਲੀਕੈਂਟਸ ਨੂੰ ਰੋਕ ਲਈਏ, ਤੇ ਉਹ ਕਹਿੰਦੇ ਆ ਕਿ ਆਪਾਂ ਆਪਣੀ ਵੈਬਸਾਈਟ ਜਿਹੜੀ ਆ ਜਾਂ ਲਾਅ ਜਿਹੜਾ ਹੈ ਉਹ ਅਪਡੇਟ ਕਰ ਦਾਂਗੇ। ਸੋ ਇੱਕ ਰਿਲੀਫ ਹੈਗੀ ਆ ਉਹਨਾਂ ਐਪਲੀਕੈਂਟਸ ਲਈ ਜਿਨ੍ਹਾਂ ਨੇ ਐਜ਼ ਅ ਸੈਕੰਡਰੀ ਐਪਲੀਕੈਂਟ ਪਹਿਲਾਂ 485 ਹੈਲਡ ਕੀਤਾ ਹੋਇਆ ਸੀ ਤੇ ਹੁਣ ਉਹ ਐਜ਼ ਅ ਪ੍ਰਾਇਮਰੀ ਐਪਲੀਕੈਂਟ ਆਪਣਾ 485 ਪਾਉਣਾ ਚਾਹੁੰਦੇ ਆ।
ਜੀ ਜੀ, ਸੋ ਇਹ ਜਿਹੜੀ ਕਨਫਿਊਜ਼ਨ ਆ ਬੜੀ ਬਣੀ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ, ਔਰ ਹੁਣ ਸ਼ਾਇਦ ਰਾਹਤ ਵੀ ਮਿਲੀ ਹੈ ਜਦੋਂ ਇਹ ਕਲੈਰੀਫਿਕੇਸ਼ਨ ਜਿਹੜੀ ਆਈ ਹੈ। ਸੋ ਰੋਹਿਤ ਜੀ, ਇੱਕ ਪੇਰੈਂਟਸ ਵਾਲੀ ਜਿਹੜੀ ਹੈ ਉਹ ਵੀ ਬੜੀ ਇੰਪੋਰਟੈਂਟ ਅਪਡੇਟ ਤੁਸੀਂ ਦਿੱਤੀ ਹੈ, ਕਿਉਂਕਿ ਮੈਂ ਅਗਲਾ ਸਵਾਲ ਵੀ ਤੁਹਾਨੂੰ ਇਹੀ ਕਰਨਾ ਸੀ। ਬਹੁਤ ਸਾਰੇ ਜਿਹੜੇ ਪੇਰੈਂਟਸ ਉਹ ਇਸ ਵੇਲੇ ਇੱਥੇ ਆਸਟ੍ਰੇਲੀਆ ਦੇ ਵਿੱਚ ਸਟੱਕ ਹੋਏ ਨੇ, ਹੈ ਨਾ, ਔਰ ਉਹਨਾਂ ਦੇ ਲਈ ਅੱਗੇ ਹੀ ਰਸਤਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਵਾਪਸ ਜਾਣਾ ਚਾਹੁੰਦੇ ਸੀ ਹਨਾ, ਉਹਨਾਂ ਦੇ ਵਿੱਚੋਂ ਬਹੁਤ ਘੱਟ ਗਿਣਤੀ ਦੇ ਵਿੱਚ ਉਹਨਾਂ ਦੇ ਲਈ ਕੋਈ ਰਸਤਾ ਬਣਿਆ, ਜਾਂ ਫਿਰ ਜਿਹੜੇ ਅਸਲ ਦੇ ਵਿੱਚ ਹਾਲੇ ਵੀ ਇੱਥੇ ਨੇ ਔਰ ਉਹ ਕੋਵਿਡ ਦੇ ਕਾਰਨ ਅਜੇ ਉਧਰ ਨਹੀਂ ਜਾਣਾ ਚਾਹੁੰਦੇ ਤੇ ਉਹਨਾਂ ਦੇ ਲਈ ਅਜੇ ਕੋਈ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਸੋ ਇੱਕ ਬਹੁਤ ਮਹੱਤਵਪੂਰਨ ਅਪਡੇਟ ਜਿਹੜੀ ਆ ਉਹ ਤੁਸੀਂ ਦਿੱਤੀ ਹੈ। ਇਸ ਵੇਲੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜ ਰਹੇ ਨੇ, ਜੇ ਇਜਾਜ਼ਤ ਹੋਵੇ ਆਪਾਂ ਉਹਨਾਂ ਦੇ ਸਵਾਲ ਵੀ ਲੈਣੇ ਸ਼ੁਰੂ ਕਰੀਏ।
ਹਾਂਜੀ, ਡੈਫੀਨੇਟਲੀ
ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਲਖਵਿੰਦਰ ਕੌਰ ਹੁਰੀ, 190 ਨਿਊ ਸਾਊਥ ਵੇਲਸ ਮੋਟਰ ਮਕੈਨਿਕ ਦੇ ਰਿਗਾਰਡਿੰਗ ਇਹਨਾਂ ਦੀ ਕੁਐਰੀ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਲਖਵਿੰਦਰ ਜੀ।
ਸਤਿ ਸ੍ਰੀ ਅਕਾਲ ਜੀ।
ਇਹ ਪੁੱਛ ਰਹੇ ਨੇ, ਕਹਿੰਦੇ ਆਈ ਐਮ ਲਿਵਿੰਗ ਰੀਜਨਲ ਨਿਊ ਸਾਊਥ ਵੇਲਸ ਐਂਡ ਵਰਕਿੰਗ ਐਜ ਮੋਟਰ ਮਕੈਨਿਕ, ਆਈ ਹੈਵ 70+5 points. ਵਟ ਆਰ ਦਾ ਚਾਂਸਿਸ ਫਾਰ 190 ਇਨਵੀਟੇਸ਼ਨ ਫਾਰ ਮੋਟਰ ਮਕੈਨਿਕ ਇਨ ਨਿਊ ਸਾਊਥ ਵੇਲਸ? ਈ ਮੇਲ ਦੇ ਜ਼ਰੀਏ ਜੁੜੇ ਨੇ ਸਾਡੇ ਨਾਲ ਜੀ।
ਦੇਖੋ ਜੀ, ਜਿਹੜਾ 190 ਅਗਰ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਮੁਸ਼ਕਿਲ ਲੱਗ ਰਿਹਾ ਥੋੜਾ। ਰੀਜ਼ਨ ਇਹਦਾ ਇਹ ਹੈ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਈਵਨ ਆਪਾਂ 189 ਦੀ ਗੱਲ ਕਰੀਏ ਜਾਂ ਸਟੇਟ ਸਪੋਂਸਰਸ਼ਿਪ ਦੀ ਗੱਲ ਕਰੀਏ, ਇਨਫੈਕਟ 491 ਦੀ ਵੀ, ਉਹ ਸਾਰੇ ਜਿਹੜੇ ਆ ਪ੍ਰਾਇਓਰਿਟੀ ਲਿਸਟ ਜਿਹੜੀ ਫਾਲੋ ਕਰ ਰਹੇ ਆ। ਉਹਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਆ ਜਾਂਦੇ ਆ, ਜਿਹਦੇ ਵਿੱਚ ਰਜਿਸਟਰਡ ਨਰਸਿਸ ਵੀ ਆ, ਕੁਛ ਉਹਨਾਂ ਨੇ ਵੀ ਲਿਖਿਆ ਹੋਇਆ ਕਿ ਸਾਫਟਵੇਅਰ ਇੰਜੀਨੀਅਰ ਵੀ ਉਹਦੇ ਵਿੱਚ ਆਉਂਦੇ ਆ। ਬਟ ਜਦੋਂ ਆਪਾਂ ਟ੍ਰੇਡ ਆਕਿਊਪੇਸ਼ਨ ਦੀ ਗੱਲ ਕਰਦੇ ਹਾਂ, ਪੇਂਟਰ, ਮੋਟਰ ਮਕੈਨਿਕ, ਸ਼ੈਫ, ਕਾਰਪੇਂਟਰ, ਉਹਦੇ ਲਈ ਕੋਈ ਵੀ ਪ੍ਰਾਇਓਰਿਟੀ ਨਹੀਂ ਦਿੱਤੀ ਜਾ ਰਹੀ ਇਸ ਸਾਲ ਦੇ ਵਿੱਚ, ਤੇ ਸਪੈਸ਼ਲ ਖਾਸ ਕਰ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਥੋੜਾ ਮੁਸ਼ਕਿਲ ਲੱਗ ਰਿਹਾ ਹੈ ਕਿ ਨਿਊ ਸਾਊਥ ਵੇਲਸ 190 ਦੀ ਆਪਸ਼ਨ ਬਣੂਗੀ। ਬਟ ਮੈਂ ਇੱਕ ਚੀਜ਼ ਇਹ ਸੁਜੈਸਟ ਕਰੂੰਗਾ ਕਿ ਅਗਰ ਆਪਾਂ ਰੀਜਨਲ ਏਰੀਆ ਦੇ ਵਿੱਚ ਹੈਗੇ ਹਾਂ ਤੇ ਆਪਣੀ 491 ਦੀ ਆਪਸ਼ਨ ਕਿੱਦੀ ਬਣਦੀ ਹੈ, ਆਪਾਂ ਉਸ ਚੀਜ਼ ਨੂੰ ਜ਼ਰੂਰ ਆਪਾਂ ਪ੍ਰੋਸੀਡ ਕਰੀਏ, ਕਿਉਂਕਿ 190 70 points ਦੇ ਉੱਤੇ ਇਸ ਸਾਲ ਤਾਂ ਆਪਾਂ ਭੁੱਲ ਜਾਈਏ, ਅਗਲੇ ਸਾਲ ਵੀ ਥੋੜਾ ਮੁਸ਼ਕਿਲ ਹੋ ਸਕਦਾ ਹੈ।
ਜੀ ਜੀ, ਬਿਲਕੁਲ। ਤੇ ਕੁਛ ਦੋਸਤ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਵੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਾਡੇ ਨਾਲ ਸਾਹਮਣੇ ਆਈ ਹੋਈ ਹੈ ਤਰੁਣਜੀਤ ਸਿੰਘ ਟੈਗੋਰ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਤਰੁਣ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਇਸ ਦੇ ਐਨੀ ਅਪਡੇਟ ਔਨ 190 ਨਿਊ ਸਾਊਥ ਵੇਲਸ, ਵੈਨ ਦੇ ਵਿਲ ਓਪਨ? ਥੈਂਕਸ ਕਹਿੰਦੇ।
ਦੇਖੋ ਜੀ, ਨਿਊ ਸਾਊਥ ਵੇਲਸ ਆਪਾਂ ਵਾਰ ਵਾਰ ਇਹ ਡਿਸਕਸ ਕਰਦੇ ਆ ਰਹੇ ਹਾਂ ਕਿ ਉਹਨਾਂ ਨੇ ਅਪਡੇਟ ਜਿਹੜੀ ਹੋਈ ਹੈ, ਕਿ ਉਹ ਕਹਿੰਦੇ 190 ਉਹਨਾਂ ਦਾ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਚੱਲਦਾ ਆ, ਤੇ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਜਿਹੜੀ ਇਨਵੀਟੇਸ਼ਨ ਸਟੇਟ ਆ ਉਹਨਾਂ ਦੀ ਕੋਈ ਫਿਕਸ ਨਹੀਂ ਹੈਗੀ, ਉਹਨਾਂ ਨੇ ਦੱਸਿਆ ਹੋਇਆ। ਉਹ ਕਹਿੰਦੇ ਕਿ ਆਪਾਂ ਇਨਵੀਟੇਸ਼ਨ ਜਿਹੜੀਆਂ ਉਹ ਵਿਦਾਊਟ ਫਿਕਸ ਡੇਟ, ਕਿ ਜਦੋਂ ਸਾਨੂੰ ਲੱਗੂਗੀ ਰਿਕੁਆਇਰਮੈਂਟ ਹੈਗੀ ਆ ਕਿਸੇ ਆਕੂਪੇਸ਼ਨ ਦੀ, ਆਪਾਂ ਉਸ ਹਿਸਾਬ ਨਾਲ ਇਨਵੀਟੇਸ਼ਨ ਰਾਊਂਡ ਜਿਹੜਾ ਆ ਉਹ ਰੱਦ ਕਰਾਂਗੇ 190 ਦਾ। ਤੇ ਮੋਸਟ ਲਾਈਕਲੀ ਇਹ ਜਿਹੜੇ ਇਨਵੀਟੇਸ਼ਨ ਰਾਊਂਡ ਆ, ਅਗਰ ਜੇ ਹੋਏ, ਜਦੋਂ ਵੀ ਹੁੰਦੇ ਆ ਇਹ, ਹੋ ਕੇ ਤਾਂ ਡੈਫੀਨੇਟਲੀ ਏਦਾਂ ਨਹੀਂ ਹੋਇਆ ਕਿ ਨਹੀਂ ਹੋ ਗਏ, ਸਾ ਉਹ ਪ੍ਰਾਇਓਰਿਟੀ ਲਿਸਟ ਲਈ ਹੀ ਲੱਗ ਰਿਹਾ ਆ ਕਿ ਉਹ ਕਰੂਗੇ। ਬਾਕੀ ਅਗਲੇ ਸਾਲ ਦੇ ਵਿੱਚ ਇਹ ਡੈਫੀਨੇਟਲੀ ਕਿਉਂਕਿ ਇਸ ਸਾਲ ਆਕੂਪੀ ਜਿਹੜਾ ਨੰਬਰ ਸੀਗੇ ਉਹ ਸਕਿੱਲਡ ਮਾਈਗ੍ਰੇਸ਼ਨ ਦੇ ਘਟਾਏ ਸੀਗੇ ਤੇ ਪਾਰਟਨਰ ਵੀਜ਼ਾ ਨੂੰ ਨੰਬਰ ਐਲੋਕੇਟ ਕੀਤੇ ਗਏ ਸੀ 30,000 ਅਗਲੇ ਸਾਲ ਅਗਰ ਡਿਪਾਰਟਮੈਂਟ ਜਿਹੜਾ ਵਾਪਸ ਉਸ ਨੰਬਰ ਜਿਹੜਾ ਹੈ ਨੰਬਰ ਆਪਣੇ ਵਾਪਸ ਆਉਂਦੇ ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ ਤਾਂ ਉਸ ਹਿਸਾਬ ਨਾਲ ਸਟੇਟ ਦੀ ਐਲੋਕੇਸ਼ਨ ਵੀ ਵਧੂਗੀ ਤੇ ਇਨਵੀਟੇਸ਼ਨ ਆਨ ਸਟੇਟ ਦੇ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਵਧਣ ਦੇ ਚਾਂਸਿਸ ਜ਼ਰੂਰ ਹੈਗੇ ਆ।
ਠੀਕ, ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਰਾਕੇਸ਼ ਧਵਨ ਹੁਰੀ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਰਾਕੇਸ਼, ਪੁੱਛ ਰਹੇ ਨੇ ਕਹਿੰਦੇ 173 ਪ੍ਰੋਸੈਸਿੰਗ ਟਾਈਮ ਪਲੀਜ਼ ਦੱਸਿਓ ਜੀ। ਕਹਿੰਦੇ
ਦੇਖੋ ਜਿਹੜਾ ਪੇਰੈਂਟ ਵੀਜ਼ਾ ਦੇ ਜਿਹੜੇ ਪ੍ਰੋਸੈਸਿੰਗ ਟਾਈਮਸ ਹੈ ਇਸ ਟਾਈਮ ਥੋੜੇ ਜਿਹੇ ਬੋਨ ਆਊਟ ਹੋ ਚੁੱਕੇ ਆ, ਨਾਨ ਕੰਟਰੀਬਿਊਟਰੀ ਦੇ ਤਾਂ ਕਾਫੀ ਜ਼ਿਆਦਾ ਹੈਗੇ ਆ, ਨਾਲ ਹੀ ਨਾਲ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਜਿਹੜੇ ਕਾਫੀ ਵੱਧ ਚੁੱਕੇ ਆ। ਮੈਂ ਐਗਜੈਕਟ ਫਿਗਰ ਤਾਂ ਨਹੀਂ ਦੇ ਸਕਦਾ ਬਟ ਹਾਂ ਮੋਸਟ ਲਾਈਕਲੀ ਤੁਸੀਂ 4 ਤੋਂ ਲੈ ਕੇ 6 ਸਾਲ ਦੇ ਵਿੱਚ ਦਾ ਟਾਈਮ ਫਰੇਮ ਲਗਾ ਸਕਦੇ ਹੋ ਪੇਰੈਂਟ ਵੀਜ਼ਾ ਦਾ
ਜੀ। ਤੇ ਇਸ ਤੋਂ ਬਾਅਦ ਅਗਲੇ ਸਾਡੇ ਨਾਲ ਫੇਸਬੁੱਕ ਵਿਵਰ ਜੁੜੇ ਨੇ ਰਵਜੋਤ ਸਿੱਧੂ, ਤੇ ਰਵਜੋਤ ਪੁੱਛ ਰਹੇ ਨੇ ਕਹਿੰਦੇ ਵਟ ਯੂ ਸੁਜੈਸਟ ਸੋਲਿਡ ਪਲਾਸਟਰਿੰਗ ਔਰ ਡਿਪਲੋਮਾ ਆਫ ਨਰਸਿੰਗ ਇਨ ਮੈਲਬਰਨ, ਦੋਨਾਂ ਦੇ ਵਿੱਚੋਂ ਪੁੱਛ ਰਹੇ ਨੇ ਜੀ।
ਦੇਖੋ ਅਗਰ ਆਪਾਂ ਗੱਲ ਕਰੀਏ ਦੋਨੋਂ ਡਿਫਰੈਂਟ ਡਿਫਰੈਂਟ ਕੋਰਸਿਸ ਦਾ, ਇੱਕ ਪ੍ਰੋਪਰ ਟ੍ਰੇਡ ਆ ਜਾਂਦਾ ਹੈ ਤੇ ਦੂਜਾ ਇੱਕ ਪ੍ਰੋਫੈਸ਼ਨਲ ਕੋਰਸ ਆ ਕਿ ਜਿਹ ਚ ਅਗਰ ਡਿਪਲੋਮਾ ਕਰਦੇ ਤਾਂ ਆਪਾਂ ਇਨਰੋਲਡ ਨਰਸ ਬਣਦੇ ਆ। ਇਨਰੋਲਡ ਨਰਸ ਜਦਕਿ ਮੇਨ ਲਿਸਟ ਦੇ ਵਿੱਚ ਨਹੀਂ ਹੈਗਾ ਬਟ ਸੋਲਿਡ ਜਿਹੜਾ ਪਲਾਸਟਰ ਆ ਉਹ ਮੇਨ ਲਿਸਟ ਦੇ ਵਿੱਚ ਹੈਗਾ। ਮੇਨ ਲਿਸਟ ਦਾ ਮਤਲਬ ਹੈ ਕਿ ਉਹ 189 ਦੀ ਐਲੀਜੀਬਿਲਿਟੀ ਬਣਦੀ ਆ, ਬਟ ਪਲਾਸਟਰਿੰਗ ਕਰਨ ਲਈ ਆਪਾਂ ਨੂੰ ਅਗਰ ਉਹਦੇ ਥਰੂ ਜਾਣਾ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਸਟੱਡੀ ਦੇ ਨਾਲ ਨਾਲ ਆਪਾਂ ਨੂੰ ਸਕਿੱਲ ਅਸੈਸਮੈਂਟ ਲਈ ਵਰਕ ਐਕਸਪੀਰੀਅੰਸ ਦੀ ਵੀ ਲੋੜ ਪੈਂਦੀ ਹੈ। ਸੋ ਇਹ ਆਲ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੀ ਪ੍ਰੈਫਰੈਂਸ ਆ, ਤੁਹਾਡਾ ਲੌਂਗ ਟਰਮ ਕਰੀਅਰ ਗੋਲ ਕੀ ਹੈਗੇ ਆ। ਬਾਕੀ ਪੀ ਆਰ ਪਰਸਪੈਕਟਿਵ ਤੋਂ ਦੋਨੋਂ ਹੀ ਠੀਕ ਹੈ। ਅਗਰ ਆਪਾਂ ਗੱਲ ਕਰੀਏ ਲੌਂਗ ਟਰਮ ਦੀ ਗੱਲ ਕਰੀਏ, ਅਗਰ ਆਪਾਂ ਸਿਰਫ ਸ਼ਾਰਟ ਟਰਮ ਗੱਲ ਕਰੀਏ ਤਾਂ ਕਿਉਂਕਿ ਹੈਲਥ ਕੇਅਰ ਜਿਹੜੇ ਪ੍ਰੋਫੈਸ਼ਨਲਸ ਆ ਉਹ ਕ੍ਰਿਟੀਕਲ ਪ੍ਰਾਇਓਰਟੀ ਲਿਸਟ ਦੇ ਵਿੱਚ ਆਉਂਦੇ ਆ, ਤਾਂ ਉਸ ਹਿਸਾਬ ਨਾਲ ਨਰਸਿੰਗ ਠੀਕ ਹੈ। ਈਵਨ ਤੋਂ ਸੀ ਜਿਹੜੀ ਆ 189 ਦੀ ਐਲੀਜੀਬਿਲਿਟੀ ਨਹੀਂ ਬਣਦੀ ਆ। ਲੌਂਗ ਟਰਮ ਲਈ ਅਗਰ ਤੁਸੀਂ ਸਿਰਫ 189 ਦੀ ਆਪਸ਼ਨ ਦੇਖ ਰਹੇ ਹੋ ਉਸ ਦੀ ਪੀ ਆਰ ਦੀ, ਤਾਂ ਉਹਦੇ ਲਈ ਪਲਾਸਟਰ ਦੀ ਆਪਸ਼ਨ ਜਿਹੜੀ ਆ ਉਹ ਤੁਹਾਡੇ ਲਈ ਠੀਕ ਰਹੂਗੀ
ਜੀ। ਰੋਹ ਜੀ ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਮੈਂ ਸਿਮਰਨ ਬੋਲ ਰਿਹਾ ਜੀ।
ਹਾਂਜੀ ਸਿਮਰਨ ਜੀ, ਕੀ ਸਵਾਲ ਹੈ?
ਹਾਂਜੀ ਮੇਰਾ ਕੁਐਸਚਨ ਹੈਗਾ ਜੀ, 186 ਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਜੀ ਪੇਂਟਿੰਗ ਟ੍ਰੇਡ ਦੇ ਵਿੱਚ?
ਦੇਖੋ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ 186 ਦੀ ਗੱਲ ਕਰੀਏ ਜਾਂ ਕਿਸੇ ਵੀ ਵੀਜ਼ਾ ਦੀ ਗੱਲ ਕਰੀਏ, ਪ੍ਰੋਸੈਸਿੰਗ ਟਾਈਮ ਜਿਹੜਾ ਉਹ ਕਾਫੀ ਜ਼ਿਆਦਾ ਆ। ਕ੍ਰਿਟੀਕਲ ਸੈਕਟਰ ਵਰਕਰਸ ਦੇ ਲਈ ਪਹਿਲਾਂ ਘੱਟ ਸੀਗੇ, ਹੁਣ ਉਹਨਾਂ ਦਾ ਵੀ ਥੋੜਾ ਟਾਈਮ ਲੱਗਣਾ ਸ਼ੁਰੂ ਹੋ ਗਿਆ। ਅਗਰ ਮੈਂ ਤੁਹਾਨੂੰ ਮੋਟਾ ਮੋਟਾ ਦੱਸਾਂ, 186 ਅਗਰ ਅੱਜ ਦੀ ਡੇਟ ਦੇ ਵਿੱਚ ਆਪਾਂ ਨੋਮੀਨੇਸ਼ਨ ਜਾਂ ਵੀਜ਼ਾ ਐਪਲੀਕੇਸ਼ਨ ਲਾਂਚ ਕਰਦੇ ਹਾਂ ਤਾਂ ਘੱਟੋ ਘੱਟ 10 ਤੋਂ 12 ਮਹੀਨੇ ਜਿਹੜੇ ਉਹ ਈਜ਼ੀ ਲੱਗ ਸਕਦੇ ਆ ਜੀ।
ਜੀ
ਅੱਛਾ ਜੀ, ਠੀਕ ਠੀਕ ਹੈ ਜੀ, ਥੈਂਕ ਯੂ
ਜੀ। ਅੱਗੇ ਸਾਡੇ ਨਾਲ ਜੀ ਜੁੜੇ ਨੇ ਜਗਰੂਪ ਕੌਰ, ਉਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਫੇਸਬੁੱਕ ਦੇ ਜ਼ਰੀਏ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜਗਰੂਪ ਜੀ, ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਆਈ ਐਮ ਵਰਕਿੰਗ ਫੁੱਲ ਟਾਈਮ ਐਜ਼ ਅ ਮਕੈਨਿਕ ਇਨ ਰੀਜਨਲ ਕੁਇਨਜ਼ਲੈਂਡ ਬਟ ਆਈ ਅਪਲਾਈਡ ਸਟੂਡੈਂਟ ਵੀਜ਼ਾ ਬਿਕੋਜ਼ ਮਾਈ 485 visa expired. I want to know that I am a full-time worker and full-time student in TAFE. My classes have been started. I am confused that can I do both at the same time or I need to defer my study, but my student visa application under process hai ji hale ji.
ਦੇਖੋ ਜੀ ਜਦੋਂ ਆਪਾਂ ਜਗਰੂਪ ਜੀ ਗੱਲ ਕਰਦੇ ਹਾਂ ਕਿ ਆਪਣੀ ਵੀਜ਼ਾ ਕੰਡੀਸ਼ਨ ਕੀ ਹੈ, ਜਦੋਂ ਆਪਾਂ 485 ਤੋਂ ਸਟੂਡੈਂਟ ਵੀਜ਼ਾ ਲਾਂਚ ਕਰੀਦਾ ਆ, ਵੀਜ਼ਾ ਕੰਡੀਸ਼ਨ ਜਿਹੜੀ ਆ ਬ੍ਰਿਜਿੰਗ ਤੇ ਹੁੰਦੀਆਂ ਉਹ ਸੇਮ ਹੁੰਦੀਆਂ ਜੋ ਤੁਹਾਡੀ 485 ਤੇ ਸੀਗੀਆਂ। ਸੋ ਇਟ ਕਹਿੰਦਾ ਮਤਲਬ ਇਹ ਆ ਕਿ ਦੇਖੋ ਐਸ ਪਰ ਬ੍ਰਿਜਿੰਗ ਵੀਜ਼ਾ ਜੋ ਲੀਗਲ ਤੁਹਾਡੇ ਹੋਏਗਾ ਉਹਨਾਂ ਤੁਸੀਂ ਫੁੱਲ ਟਾਈਮ ਵਰਕ ਜਿਹੜਾ ਤੁਹਾਨੂੰ ਅਲਾਓ ਹੈਗਾ ਆ। ਵਾਂਸ ਤੁਹਾਡਾ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਜਾਂਦਾ ਆ ਤਾਂ ਤੁਸੀਂ ਪਾਰਟ ਟਾਈਮ ਵਰਕ ਤੇ ਚਲ ਜਾਣਾ ਆ, ਤੇ ਉਸ ਵੇਲੇ ਤੁਸੀਂ ਫਿਰ ਫੁੱਲ ਟਾਈਮ ਕੰਮ ਨਹੀਂ ਕਰ ਸਕਦੇ। ਜਿੱਥੇ ਤੱਕ ਗੱਲ ਆਉਂਦੀ ਹੈ ਕਿ ਆਪਣਾ ਕਲਾਸਿਸ ਜਾ ਕਰਾਂ ਤੇ ਉਹ ਤੁਹਾਡੀ ਪਰਸਨਲ ਸਰਕਮਸਟਾਂਸਿਸ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਉਂ ਕਰਾਉਣਾ ਚਾਹੁੰਦੇ ਹੋ, ਬਟ ਤੁਸੀਂ ਅਗਰ ਟਾਈਮ ਤੁਹਾਨੂੰ ਅਲਾਓ ਕਰਦਾ ਹੈ ਤਾਂ ਤੁਹਾਨੂੰ ਐਸ ਪਰ ਵੀਜ਼ਾ ਕੰਡੀਸ਼ਨਸ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ।
ਠੀਕ, ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਸਿੰਘ ਹੋਰੀ। ਗੁਰਵਿੰਦਰ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਪੁੱਛਣਾ ਚਾਹਿਆ ਜੀ ਸਟੂਡੈਂਟ ਕੰਬਾਈਨ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਜੀ?
ਦੇਖੋ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਉਹ ਟਾਈਮ ਫਰੇਮ ਚਾਹੇ ਆਪਾਂ ਕੰਬਾਈਨ ਦੀ ਗੱਲ ਕਰੀਏ ਚਾਹੇ ਇੰਡੀਵਿਜੁਅਲ ਔਨ ਸ਼ੋਰ ਐਪਲੀਕੇਸ਼ਨ ਦੀ ਗੱਲ ਕਰੀਏ, ਟਾਈਮ ਫਰੇਮ ਜਿਹੜੇ ਆ ਉਹ ਬਹੁਤ ਕਾਫੀ ਜਿਹੜਾ ਟਾਈਮ ਲੱਗ ਰਿਹਾ। ਇਨਫੈਕਟ ਕਈ ਐਪਲੀਕੇਸ਼ਨ ਦਾ 8-8, 10-10 ਮਹੀਨੇ ਹੋ ਚੁੱਕੇ ਆ ਕਿ ਜਿਹਨਾਂ ਦਾ ਰਿਜ਼ਲਟ ਡਿਪਾਰਟਮੈਂਟ ਨਹੀਂ ਦਿੰਦਾ ਪਿਆ ਇੰਡੀਵਿਜੁਅਲੀ। ਬਾਕੀ ਕੰਬਾਈਨ ਜਿਹੜਾ ਆ, ਕੰਬਾਈਡ ਦਾ ਜਨਰਲੀ ਕੀ ਹੁੰਦਾ ਆ ਕਿ ਅਗਰ ਔਨ ਸ਼ੋਰ ਹੈਗੇ ਆ ਅਸੀਂ ਤੇ ਸੈਕੰਡਰੀ ਐਪਲੀਕੈਂਟ ਵੀ ਔਨ ਸ਼ੋਰ ਆ ਜਾਂ ਸੈਕੰਡਰੀ ਐਪਲੀਕੈਂਟ ਆਫ ਸ਼ੋਰ ਆ ਤਾਂ ਉਹਨਾਂ ਦਾ ਪ੍ਰੋਸੈਸਿੰਗ ਜਿਹੜੇ ਆਫ ਸ਼ੋਰ ਹੁੰਦੇ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਥੋੜਾ ਜਿਹਾ ਸਲਾਈਟਲੀ ਹਾਇਰ ਹੁੰਦਾ ਆ ਸਿੰਗਲ ਐਪਲੀਕੈਂਟ ਨਾਲੋਂ। ਬਟ ਐਟ ਦਾ ਮੂਮੈਂਟ ਕੁਛ ਵੀ ਜਿੱਦਾਂ ਮਹੀਨਿਆਂ ਦੇ ਵਿੱਚ ਕਹਿਣਾ ਮੁਸ਼ਕਿਲ ਹੋਊਗਾ, ਰੀਜ਼ਨ ਬੀਇੰਗ ਕਿ ਡਿਪਾਰਟਮੈਂਟ ਨੇ ਸਾਰੀ ਫਾਈਲਾਂ ਜਿਹੜੀਆਂ ਉਹ ਡਿਲੀਜ ਦੇ ਉੱਤੇ ਹੀ ਪਾਈਆਂ ਹੋਈਆਂ, ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ, ਚਾਹੇ 489 ਹੋਵੇ, ਚਾਹੇ 491 ਹੋਵੇ ਤੇ ਚਾਹੇ ਆਪਾਂ 190 ਦੀ ਗੱਲ ਕਰੀਏ। ਸੋ ਐਗਜੈਕਟ ਕਹਿਣਾ ਮੁਸ਼ਕਿਲ ਹੋਊਗਾ, ਬਟ ਇਹ ਵੀ ਲਗਾ ਕੇ ਚੱਲੋ ਕਿ ਇਹਦੇ ਵਿੱਚ 8-12 ਮਹੀਨੇ ਦਾ ਟਾਈਮ ਜਿਹੜਾ ਉਹ ਈਜ਼ੀਲੀ ਲੱਗ ਸਕਦਾ ਹੈ
ਜੀ। ਤੇ ਰੋਹਿਤ ਜੀ, ਕੁਈਨਜ਼ਲੈਂਡ ਦੀ ਜੇ ਆਪਾਂ ਗੱਲ ਕਰੀਏ ਤਾਂ 190 ਜਾਂ 491 ਦੇ ਬਾਰੇ ਚ ਥੋੜਾ ਜਿਹਾ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਰਲਵੇਂ ਮਿਲਵੇਂ ਸਵਾਲ ਆਉਂਦੇ ਆ। ਨਿਊ ਸਾਊਥ ਵੇਲਜ਼ ਦੇ ਬਾਰੇ ਤਾਂ ਬਹੁਤ ਸਾਰੇ ਸਵਾਲ ਆਏ ਵੀ ਆ, ਪਰ ਥੋੜਾ ਜਿਹਾ ਆਪਾਂ ਕੁਈਨਜ਼ਲੈਂਡ ਦੇ ਉੱਤੇ ਵੀ ਜ਼ਰੂਰ ਚਾਨਣਾ ਪਾਈਏ।
ਹਾਂਜੀ ਹਾਂਜੀ, ਡੈਫੀਨੇਟਲੀ। ਦੇਖੋ ਕੁਈਨਜ਼ਲੈਂਡ ਨੇ ਜਿਹੜਾ ਆ ਆਪਣਾ, ਕਿਉਂਕਿ ਹੁਣ ਹੌਲੀ ਹੌਲੀ ਸਾਰੀ ਸਟੇਟ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਾਊਥ ਆਸਟ੍ਰੇਲੀਆ ਵੀ ਓਪਨ ਕਰ ਰਿਹਾ ਮੰਡੇ ਤੋਂ 8 ਫਰਵਰੀ ਤੋਂ, ਏਦਾਂ ਹੌਲੀ ਹੌਲੀ ਸਾਰੀਆਂ ਸਟੇਟ ਜਿਹੜੀਆਂ ਹੁਣ ਓਪਨ ਹੋਣੀਆਂ ਸ਼ੁਰੂ ਹੋ ਗਈਆਂ। ਕੁਈਨਜ਼ਲੈਂਡ ਵੀ 1 ਫਰਵਰੀ ਜਿਹੜਾ ਆ ਉਹ 1 ਫਰਵਰੀ ਨੂੰ ਉਹਨਾਂ ਨੇ ਓਪਨ ਕਰ ਦਿੱਤਾ ਆਪਣਾ ਸਟੇਟ ਕੋਂਬੀਨੇਸ਼ਨ ਦਾ। ਉਹਦੇ ਵਿੱਚ 2 ਅਲੱਗ ਅਲੱਗ ਸਟ੍ਰੀਮ ਜਿਹਦੇ ਵਿੱਚ ਓਪਨ ਹੋਏ ਆ ਉਹ, ਜਿਹੜੀ ਤਾਂ ਸਮਾਲ ਬਿਜ਼ਨਸ ਵਾਲੀ ਸੀ ਉਹ ਤਾਂ ਪਹਿਲਾਂ ਵੀ ਚੱਲ ਰਹੀ ਸੀ, ਉਹਨਾਂ ਦੀ ਓਪਨ ਹੀ ਸੀ। ਉਹਨਾਂ ਨੇ 1 ਫਰਵਰੀ ਤੋਂ ਓਪਨ ਕੀਤੀ ਆ 190 ਤੇ 491। ਇੱਕ ਚੀਜ਼ ਉਹਨਾਂ ਨੇ ਕਹੀ ਹੈ ਕਿ ਜਿੱਦਾਂ ਆਪਾਂ ਜਿਹੜੇ 190 ਦੀ ਗੱਲ ਕਰੀ ਜਾਂ 491 ਦੀ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੈਂਡੇਟਰੀ ਰਿਕੁਆਇਰਮੈਂਟ ਦਾ ਜਿਹੜੀ ਸਾਰਿਆਂ ਲਈ ਹੁੰਦੀ ਹੈ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਸਕਿੱਲ ਸਿਲੈਕਟ ਪਾਉਣਾ ਹੁੰਦਾ ਹੈ, ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਪੁਰਾਣਾ ਪਾਇਆ ਹੋਇਆ ਤੇ ਆਪਾਂ ਉਹਨੂੰ ਕੰਸਿਡਰ ਨਹੀਂ ਕਰਾਂਗੇ। ਸੋ ਆਪਣੀ ਨਵਾਂ ਐਕਸਪ੍ਰੈਸ਼ਨ ਆਫ ਇੰਟਰਸਟ ਤੁਸੀਂ 1 ਫਰਵਰੀ ਤੋਂ ਬਾਅਦ ਪਾਓ ਤੇ ਉਹਦੇ ਉਸ ਦੇ ਬੇਸ ਦੇ ਉੱਤੇ ਆਪਾਂ ਜਿਹੜਾ ਆ ਉਹ ਤੁਹਾਨੂੰ ਦੇਖਾਂਗੇ ਕਿ ਇਨਵੀਟੇਸ਼ਨ ਦੇਣੀ ਆ ਜਾਂ ਨਹੀਂ ਦੇਣੀ ਆ। ਅਗਰ ਆਪਾਂ 190 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੁਛ ਵੀ ਐਕਸਟਰਾ ਕਰਨ ਦੀ ਲੋੜ ਨਹੀਂ ਹੈ, ਕਹਿੰਦੇ ਉਹ ਚ ਸਿਰਫ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਹੈ ਸਕਿੱਲ ਸਿਲੈਕਟ ਦੇ ਉੱਤੇ ਤੇ ਉਹਦੇ ਬੇਸ ਤੇ ਆਪਾਂ ਸਿਲੈਕਟ ਕਰਾਂਗੇ ਤੇ ਪ੍ਰਾਇਓਰਿਟੀ ਉਹਨਾਂ ਨੂੰ ਦਿੱਤੀ ਜਾਊਗੀ ਜਿਹਨਾਂ ਦੇ ਪੁਆਇੰਟਸ ਜਿਹੜੇ ਆ 80 ਜਾਂ ਉਹ ਤੋਂ ਵੱਧ ਹੋਣਗੇ। ਤੇ ਨਾਲ ਹੀ ਨਾਲ ਸਿਰਫ ਔਨ ਸ਼ੋਰ ਐਪਲੀਕੈਂਟ ਜਿਹੜੇ ਕਿ ਕੁਈਨਜ਼ਲੈਂਡ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਕੰਸਿਡਰ ਕੀਤਾ ਜਾਊਗਾ। ਇਟ ਮੀਨਸ ਜਿੱਦਾਂ ਸਾਊਥ ਆਸਟ੍ਰੇਲੀਆ ਨੇ ਕਿਹਾ ਆ ਕਿ ਆਪਾਂ ਆਫ ਸ਼ੋਰ ਦੇ ਜਿਹੜੇ ਸਾਰੇ ਕਲੋਜ਼ ਰੱਖਣੇ ਆ। ਕੁਈਨਜ਼ਲੈਂਡ ਨੇ ਵੀ ਸੇਮ ਕੀਤਾ ਆ ਕਿ ਸਿਰਫ ਔਨ ਸ਼ੋਰ ਐਪਲੀਕੈਂਟ ਜਿਹੜੇ ਸਿਰਫ ਕੁਈਨਜ਼ਲੈਂਡ ਅਗਰ ਕਿਸੇ ਹੋਰ ਸਟੇਟ ਦੇ ਵਿੱਚ ਆ ਉਹਨਾਂ ਨੂੰ ਆਪਾਂ ਕੰਸਿਡਰ ਨਹੀਂ ਕਰਾਂਗੇ। ਤੇ ਨਾਲ ਹੀ ਨਾਲ ਉਹਨਾਂ ਨੇ ਸਾਰਾ ਆਕਿਊਪੇਸ਼ਨ ਦਿੱਤੀਆਂ 190 ਲਈ ਕਿ ਅਗਰ ਆਹਲੇ ਆਕਿਊਪੇਸ਼ਨ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤਾਂ ਹੀ ਉਹ ਵੀ ਕੁਈਨਜ਼ਲੈਂਡ ਦੇ ਵਿੱਚ ਤਾਂ ਹੀ ਜਿਹੜਾ ਤੁਹਾਡੀ ਜਿਹੜੀ ਆ ਕਿ ਉਹ ਆਪਾਂ ਕੰਸਿਡਰ ਕਰਾਂਗੇ। ਔਰ ਕੰਮ ਜਿਹੜਾ ਆ ਉਹਦੀ ਡੂਰੇਸ਼ਨ ਕਿੰਨੀ ਹੋਣੀ ਚਾਹੀਦੀ, ਉਹਨਾਂ ਨੇ ਕਿਹਾ ਕਿ ਤੁਸੀਂ ਘੱਟੋ ਘੱਟ ਜਿਹੜਾ ਆ 6 ਮਹੀਨੇ ਜਿਹੜਾ ਕਿ ਤੁਹਾਨੂੰ ਕੰਮ ਕਰਦੇ ਹੋ ਚੁੱਕਾ ਹੋਣਾ ਚਾਹੀਦਾ ਕੁਈਨਜ਼ਲੈਂਡ ਦੇ ਵਿੱਚ। ਤੇ ਨਾਲ ਹੀ ਨਾਲ ਅੱਗੇ ਫਿਊਚਰ ਦੇ ਵਿੱਚ ਤੁਹਾਡੇ ਕੋਲ ਜੋਬ ਆਫਰ ਲੈਟਰ ਹੋਣੀ ਚਾਹੀਦੀ ਆ ਜਿਹੜੀ ਕਿ 12 ਮਹੀਨੇ ਲਈ ਵੈਲਿਡ ਹੋਵੇ ਫਿਊਚਰ ਦੇ ਲਈ। ਸੋ ਆਹਲਾ ਕ੍ਰਾਈਟੀਰੀਆ ਅਗਰ ਆਪਾਂ ਮੀਟ ਕਰਦੇ ਆ ਕਿ ਆਪਣੀ ਆਕਿਊਪੇਸ਼ਨ ਜਿਹੜੀ ਹੈਗੀ ਆ ਉਹ ਉਹਨਾਂ ਦੀ ਪ੍ਰਾਇਓਰਟੀ ਸਕਿੱਲ ਮਾਈਗ੍ਰੇਸ਼ਨ ਚ ਹੈਗੀ ਆ, ਆਪਣੇ ਕੋਲ 80 ਤੋਂ ਜ਼ਿਆਦਾ ਪੁਆਇੰਟ ਹੈਗੇ ਆ, ਤੇ ਨਾਲ ਹੀ ਨਾਲ ਆਪਾਂ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਆ ਕੰਮ ਕਰਦੇ ਹੋਏ ਕੁਈਨਜ਼ਲੈਂਡ ਦੇ ਵਿੱਚ, ਤੇ ਨਾਲ ਸਾਡੇ ਕੋਲ ਜੋਬ ਆਫਰ ਲੈਟਰ ਹੈਗੀ ਆ ਫਿਊਚਰ ਦੀ 12 ਮਹੀਨੇ ਦੇ ਲਈ, ਤਾਂ ਆਪਾਂ ਆਪਣੀ ਐਕਸਪ੍ਰੈਸ਼ਨ ਆਫ ਇੰਟਰਸਟ ਜ਼ਰੂਰ ਪਾਈਏ ਕਿਉਂਕਿ ਉਹਦੇ ਵਿੱਚ ਜਿਹੜੇ ਆ ਕਿ ਕਾਫੀ ਹਾਈ ਚਾਂਸਿਸ ਹੋਗੇ ਕਿ ਆਪਣੀ ਇਨਵੀਟੇਸ਼ਨ ਕੁਈਨਜ਼ਲੈਂਡ ਦੇ ਦੇਵੇ। ਹੁਣ ਸੈਕਿੰਡ ਜਿਹੜੀ ਆਪਾਂ ਗੱਲ ਕਰੀਏ ਅਗਰ ਸਬ ਕਲਾਸ 491 ਦੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਜੇ ਪੁਆਇੰਟਸ ਜਿਹੜੇ ਆ ਉਹ ਆਪਾਂ 65 ਪੁਆਇੰਟ ਤੋਂ ਉੱਪਰ ਹੀ ਲੈ ਲਾਂਗੇ, ਡਿਪੈਂਡ ਕਰੂਗਾ ਕਿ ਕਿੰਨੀ ਕੁ ਇਨਵੀਟੇਸ਼ਨ ਕਿੰਨੀ ਕੁ ਜਿਹੜੀਆਂ ਹੈਗੀਆਂ ਐਪਲੀਕੇਸ਼ਨ ਜਿਹੜੀਆਂ ਪਈਆਂ ਐਕਸਪ੍ਰੈਸ਼ਨ ਆਫ ਇੰਟਰਸਟ ਦੀਆਂ। ਤੇ ਨਾਲ ਹੀ ਨਾਲ ਇੱਕ ਚੀਜ਼ ਉਹਨਾਂ ਨੇ ਇਹ ਕਹੀ ਹੈ ਕਿ 190 ਤਾਂ ਉਹਨਾਂ ਨੇ ਕਿਹਾ ਹੈ ਕਿ ਸਿਰਫ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦਿਓ ਤੇ ਆਪਾਂ ਉਹਦੇ ਬੇਸਿਸ ਸਿਲੈਕਸ਼ਨ ਕਰਾਂਗੇ। ਪਰ 7+491 ਜਿਹੜਾ ਨੇ ਕਿਹਾ ਕਿ ਅਗਰ ਤੁਸੀਂ ਉੱਥੇ ਪਾਉਂਦੇ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਤੇ ਨਾਲ ਹੀ ਨਾਲ ਸਾਨੂੰ ਤੁਹਾਨੂੰ ਈਮੇਲ ਇੱਕ ਜਿਹੜੀ ਹੈ ਸੈਂਡ ਕਰਨੀ ਪੈਣੀ ਹੈ migration@qld.gov.au ਤੇ, ਜਿਸ ਤੋਂ ਐਕਸਪਲੇਨ ਕਰਨਾ ਪਊਗਾ ਕਿ ਤੁਸੀਂ ਕਿੱਦਾਂ ਜਿਹੜਾ ਹੈ ਕਿ ਕੁਈਨਜ਼ਲੈਂਡ ਦਾ ਕ੍ਰਾਈਟੀਰੀਆ ਜਿਹੜਾ ਮੀਟ ਕਰ ਰਹੇ ਹੋ ਤੁਹਾਡੇ ਇੰਪਲੋਇਰ ਦੀ ਡਿਟੇਲਸ ਕੀ ਆ, ਤੁਸੀਂ ਕੀ ਰੋਲ ਪਰਫਾਰਮ ਕਰ ਰਹੇ ਹੋ, ਤੇ ਜਿਹੜੀ ਇਹ ਪੋਜੀਸ਼ਨ ਆ ਤੁਹਾਡੀ ਉਹ ਕਿੱਦਾਂ ਅਸਿਸਟ ਕਰ ਰਹੀ ਹੈ ਕੋਵਿਡ ਰਿਸਪੋਂਸ ਲਈ ਜਾਂ ਉਹਦੀ ਰਿਕਵਰੀ ਲਈ। ਤੇ ਨਾਲ ਹੀ ਨਾਲ ਉਹਨਾਂ ਨੇ ਲਿਖਿਆ ਦੱਸਿਆ ਕਿ ਕ੍ਰਿਟੀਕਲ ਸੈਕਟਰ ਦੀ ਕੋਈ ਲਿਸਟ ਨਹੀਂ ਦਿੱਤੀ, ਪਰ ਉਹਨਾਂ ਨੇ ਇੱਕ ਮੋਟੇ ਮੋਟੇ ਹੈਡਿੰਗ ਦਿੱਤੇ ਆ ਕਿ ਅਗਰ ਤੁਸੀਂ ਇਸ ਇੰਡਸਟਰੀਜ ਦੇ ਵਿੱਚ ਕੰਮ ਕਰ ਰਹੇ ਹੋ, ਫਾਰ ਐਗਜ਼ਾਮਪਲ ਏਅਰ ਐਂਬੂਲੈਂਸ, ਕ੍ਰਿਟੀਕਲ ਮੈਡੀਕਲ ਟੈਕਨੋਲੋਜੀ, ਮੈਡੀਕਲ ਟੈਕਨੋਲੋਜੀ, ਇੰਜੀਨੀਅਰਿੰਗ, ਸਪਲਾਈ ਚੇਨ, ਮਾਈਨਿੰਗ, ਏਦਾਂ ਉਹਨਾਂ ਨੇ ਮੋਟੇ ਮੋਟੇ ਹੈਡਿੰਗ ਦਿੱਤੇ। ਅਗਰ ਉਹਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਔਰ ਤੁਹਾਨੂੰ ਉਸ ਫੀਲਡ ਦੇ ਵਿੱਚ 3 ਮਹੀਨੇ ਹੋ ਚੁੱਕੇ ਆ ਕੰਮ ਕਰਦੇ ਹੋਏ ਕੁਈਨਜ਼ਲੈਂਡ ਦੇ ਰੀਜਨਲ ਲੋਕੇਸ਼ਨ ਦੇ ਵਿੱਚ, ਤੇ ਨਾਲ ਹੀ ਨਾਲ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਹੈ 12 ਮਹੀਨੇ ਅੱਗੇ ਦੇ ਲਈ, ਤਾਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਤੇ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਸਕਿੱਲ ਸਿਲੈਕਟ ਚ ਪਾ ਕੇ ਜਿਹੜੀ ਉਹਨਾਂ ਨੇ ਈਮੇਲ ਸਪੈਸੀਫਾਈ ਕੀਤੀ ਹੈ ਉਹ ਤੇ ਤੁਹਾਨੂੰ ਈਮੇਲ ਸੈਂਡ ਕਰਨੀ ਪੈਣੀ ਹੈ ਕਿ ਤੁਸੀਂ 491 ਦੀ ਜਿਹੜੀ ਐਕਸਪ੍ਰੈਸ਼ਨ ਪਾਇਆ ਹੈ, ਤਾਂ ਉਸ ਬੇਸ ਤੇ ਜਿਹੜਾ ਹੈ ਕਿ ਕੁਈਨਜ਼ਲੈਂਡ ਸਿਲੈਕਸ਼ਨ ਕਰੂਗਾ ਤੇ ਉਹ ਤੁਹਾਨੂੰ ਇਨਵੀਟੇਸ਼ਨ ਭੇਜ ਸਕਦਾ।
ਜੀ ਸੋ ਦੋਸਤੋ, ਜਿਹੜੇ ਵੀ ਦੋਸਤ ਕੁਈਨਜ਼ਲੈਂਡ ਦੀ ਜਿਹੜੀ ਕੁਆਇਰੀ ਚਾਹੁੰਦੇ ਸੀ 491 ਜਾਂ 190 ਨੂੰ ਲੈ ਕੇ, ਮੈਨੂੰ ਲੱਗਦਾ ਕਾਫੀ ਡਿਟੇਲ ਦੇ ਵਿੱਚ ਰੋਹਿਤ ਹੋਰਾਂ ਨੇ ਇਹਦੇ ਬਾਰੇ ਚ ਜਾਣਕਾਰੀ ਜਿਹੜੀ ਦਿੱਤੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ, ਜ਼ਰੂਰ ਇਹਦੇ ਤੋਂ ਫਾਇਦਾ ਲਿਓ। ਔਰ ਇਸ ਤੋਂ ਅੱਗੇ ਸਾਡੇ ਨਾਲ ਵਰਿੰਦਰ ਸਿੰਘ ਜੁੜੇ ਨੇ, ਇਨ੍ਹਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਇਹ ਪੁੱਛ ਰਹੇ ਨੇ, ਕਹਿੰਦੇ ਆਈ ਲੌਜ 491 ਵੀਜ਼ਾ ਇਨ ਅਪ੍ਰੈਲ 2020 ਐਂਡ ਲੈਫਟ ਮਾਈ ਸ਼ੈਫ ਜੋਬ ਐਂਡ ਸਟਾਰਟਡ ਡਰਾਈਵਿੰਗ ਟੈਕਸੀ ਬਿਕੋਜ਼ ਇਟ ਗੇਵ ਦੈਮ 1 year ਜੋਬ ਲੈਟਰ ਵਾਇਲ ਕੁਈਨਜ਼ਲੈਂਡ ਨੋਮੀਨੇਸ਼ਨ। ਵਿਲ ਇਮੀਗ੍ਰੇਸ਼ਨ ਆਸਕ ਮੀ ਕੁਐਸਚਨ ਅਬਾਊਟ 1 year ਜੋਬ ਲੈਟਰ?
ਦੇਖੋ ਇਹਦੇ ਵਿੱਚ ਕੀ ਹੈ ਕਿ ਯੈਸ ਤੁਹਾਨੂੰ ਬਹੁਤ ਹੀ ਦੋਨੋਂ ਹੀ ਹੋ ਸਕਦਾ ਇਹਦੇ ਵਿੱਚ ਆਨਸਰ ਮੇਰਾ। ਰੀਜ਼ਨ ਇਹ ਹੈ ਕਿ ਜਨਰਲੀ ਡਿਪਾਰਟਮੈਂਟ ਦੀ ਅਗਰ ਆਪਾਂ ਗੱਲ ਕਰੀਏ, ਡਿਪਾਰਟਮੈਂਟ ਜ਼ਿਆਦਾ ਡਿਟੇਲਸ ਦੇ ਵਿੱਚ ਨਹੀਂ ਜਾਂਦਾ ਅਨਲੈਸ ਕਿ ਕੋਈ ਸਸਪੀਸ਼ੀਅਸ ਹੋਵੇ, ਕਿਉਂਕਿ ਰੀਜ਼ਨ ਇਹ ਹੈ ਕਿ ਡਿਪਾਰਟਮੈਂਟ ਸਿਰਫ ਇਹ ਦੇਖਦਾ ਹੈ ਕਿ ਉਹ ਜਦੋਂ ਇਨਵੀਟੇਸ਼ਨ ਆਉਂਦੀ ਉਸ ਤੋਂ ਬਾਅਦ ਦਾ ਕੰਮ ਸ਼ੁਰੂ ਹੁੰਦਾ ਉਹਨਾਂ ਦਾ ਕਿ ਹਾਂਜੀ ਸਟੇਟ ਨੇ ਦਿੱਤੀ ਹੋਈ ਹੈ। ਬਟ ਪਿੱਛੇ ਪਿਛਲੇ ਸਾਲ ਦੇ ਵਿੱਚ ਕੁਝ ਕੇਸਿਸ ਦੇਖਣ ਆਇਆ ਸੀ ਕਿ ਜਦੋਂ ਵਿਕਟੋਰੀਆ ਨੇ 491 ਦੀ ਸਟੇਟ ਨੋਮੀਨੇਸ਼ਨ ਦਿੱਤੀਆਂ, ਜਦੋਂ ਜੋਬ ਆਫਰ ਲੈਟਰ ਲੈ ਕੇ ਇਹਨਾਂ ਨੇ ਸ਼ੁਰੂ ਕੀਤਾ ਸੀ ਸਿਰਫ ਜੋਬ ਆਫਰ ਲੈਟਰ ਦੇ ਦਿਓ ਤੇ ਉਹਦੇ ਬੇਸ ਤੇ ਆਪਾਂ ਜਿਹੜਾ ਵਿਕਟੋਰੀਆ ਸਟੇਟ ਨੋਮੀਨੇਸ਼ਨ ਦਿੰਦਾ ਸੀ ਤੇ ਵੀਜ਼ਾ ਅਪਲਾਈ ਹੁੰਦਾ ਸੀ, ਤਾਂ ਉਹਦੇ ਵਿੱਚ ਕੁਝ ਕੇਸਿਸ ਦੇਖਣ ਚ ਆ ਰਿਹਾ, ਜ਼ਿਆਦਾ ਨਹੀਂ ਸੀਗਾ, ਕੁਝ ਕੇਸਿਸ ਦੇ ਵਿੱਚ ਡਿਪਾਰਟਮੈਂਟ ਨੇ ਜਿਹੜਾ ਆ ਉਹ ਜੋਬ ਆਫਰ ਲੈਟਰ ਵੀ ਦੇਖੀ, ਉਹਨਾਂ ਨੇ ਮੰਗਿਆ ਤੇ ਇਹਨਾਂ ਨੇ ਪੁੱਛਿਆ ਸੀਗਾ ਕਿ ਕਿਹੜਾ ਇੰਪਲੋਇਰ ਕਿ ਵੈਦਰ, ਕਿਉਂਕਿ ਉੱਥੇ ਉਹ ਜਸਟੀਫਾਈ ਹੁੰਦੀ ਆ ਵੀ ਆ, ਉਹ ਮੋਸਟਲੀ ਅਕਾਊਂਟਿੰਗ ਫੀਲਡ ਦੇ ਨਾਲ ਜਿਹੜੀ ਸੀ ਉਹ ਚੀਜ਼ਾਂ ਉਹਨਾਂ ਨੇ ਚੈੱਕ ਕੀਤੀਆਂ ਸੀ। ਬਟ ਹੁਣ ਤੁਹਾਡਾ ਵਰਿੰਦਰ ਜੀ ਦੇ ਕੇਸ ਦੇ ਵਿੱਚ, ਤੁਹਾਡੇ ਕੇਸ ਦੇ ਵਿੱਚ ਦੇਖੋ ਡਿਪਾਰਟਮੈਂਟ ਜਨਰਲੀ ਜਿਹੜਾ ਹੈ ਮੋਸਟ ਲਾਈਕਲੀ ਨਹੀਂ ਜਾਂਦਾ ਡਿਟੇਲਸ ਦੇ ਵਿੱਚ ਕਿ ਤੁਸੀਂ ਉਹ ਕਰ ਰਹੇ ਹੋ, ਬਾਕੀ 12 ਮੰਥਸ ਦੀ ਰਿਕੁਆਇਰਮੈਂਟ ਉਹ ਜ਼ਰੂਰ ਪੂਰੀ ਕਰਨੀ ਪੈਂਦੀ ਹੈ ਕਿਉਂਕਿ ਤੁਸੀਂ ਕੰਟਰੈਕਟ ਲਿਖ ਕੇ ਦਿੰਦੇ ਆ, ਕਿਉਂਕਿ ਵਨ ਆਫ ਦਾ ਪ੍ਰੀ ਰਿਕੁਜ਼ਿਟ ਹੈਗਾ ਸਟੇਟ ਦਾ, ਅਗਰ ਸਟੇਟ ਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਦਾ ਆ ਤੇ ਉਹ ਡਿਪਾਰਟਮੈਂਟ ਨੂੰ ਇਸ ਚੀਜ਼ ਬਾਰੇ ਨੋਟੀਫਾਈ ਕਰਦਾ ਤਾਂ ਪ੍ਰੋਬਲਮ ਆ ਸਕਦੀ ਹੈ, ਅਦਰਵਾਈਜ਼ ਜਿਹੜਾ ਹੈ ਕਿ ਮੋਸਟ ਲਾਈਕਲੀ ਹੈ ਕਿ ਯੂ ਸ਼ੁਡ ਬੀ ਓਕੇ।
ਜੀ ਜੀ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਮੀਨਾ ਆਈ ਡੀ ਤੋਂ ਜੁੜੇ ਨੇ ਜੀ ਫੇਸਬੁੱਕ ਦੇ ਰਾਹੀਂ, ਇਹਨਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਕਹਿੰਦੇ ਸਰ, ਅਕੋਰਡਿੰਗ ਟੂ ਯੂ ਇਜ਼ ਦੇਰ ਐਨੀ ਚਾਂਸ ਆਫ 491 ਅਕਾਊਂਟਿੰਗ ਇਨ ਨਿਊ ਸਾਊਥ ਵੇਲਸ?
ਦੇਖੋ ਜੀ, ਐਟ ਦਾ ਮੂਮੈਂਟ ਨਿਊ ਸਾਊਥ ਵੇਲਸ ਵਿੱਚ ਅਕਾਊਂਟਿੰਗ, ਕਿਉਂਕਿ ਅਗਰ ਆਪਾਂ ਲਿਸਟ ਵੀ ਦੇਖੀਏ ਤਾਂ ਜਿਹੜੀ ਉਹਨਾਂ ਨੇ 491 ਦੀ ਜਿਹੜੀ ਲਿਸਟ ਕੱਢੀ ਆ ਉਹਦੇ ਵਿੱਚ ਸਿਰਫ ਪ੍ਰਾਇਓਰਟੀ ਆਕੂਪੇਸ਼ਨ ਜਿਹੜੀਆਂ ਉਹਨਾਂ ਨੇ ਦਿੱਤੀਆਂ ਸੀਗੀਆਂ ਕਿ ਜਿਹਦੇ ਵਿੱਚ ਸਿਰਫ ਆਈ ਟੀ ਜਾਂ ਇੰਜੀਨੀਅਰਿੰਗ ਫੀਲਡ ਦੇ ਸੀਗੇ ਜਾਂ ਸਿਰਫ ਰਜਿਸਟਰਡ ਨਰਸ ਦੇ ਸੀਗੇ। ਅਕਾਊਂਟਿੰਗ ਜਿਹੜੀ ਆ ਉਹ ਹਾਲੇ 491 ਦੇ ਵਿੱਚ ਨਹੀਂ ਹੈਗੀ, ਬਟ ਹੈਵਿੰਗ ਸੈਡ ਦੈਟ ਇਸ ਜਿਹੜਾ ਆ ਉਹ ਇਸ ਫਾਈਨੈਂਸ਼ੀਅਲ ਈਅਰ ਦੀ ਗੱਲ ਕਰਦੇ ਪਏ ਆ, ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਚੀਜ਼ਾਂ ਡੈਫੀਨੇਟਲੀ ਚੇਂਜ ਹੋਣਗੀਆਂ ਔਰ ਮੋਸਟ ਲਾਈਕਲੀ ਇਹ ਵੀ ਹੋ ਸਕਦਾ ਹੈ ਕਿ ਆਪਣੇ ਅਕਾਊਂਟਿੰਗ ਜਿਹੜੀ ਆ ਉਹ 491 ਦੇ ਲਈ ਐਲੀਜੀਬਲ ਹੋ ਜਾਵੇ। ਜਿੱਦਾਂ ਆਪਾਂ ਵਿਕਟੋਰੀਆ ਵਿੱਚ ਵੀ ਦੇਖ ਰਹੇ ਕਿ ਜਿਹੜੇ ਅਕਾਊਂਟਿੰਗ ਅਕਾਊਂਟੈਂਟ ਜਿਹੜੇ ਕੁਛ ਕੁ ਪ੍ਰਾਇਓਰਿਟੀ ਲਿਸਟ ਇੰਡਸਟਰੀਜ਼ ਦੇ ਵਿੱਚ ਵੀ ਕੰਮ ਕਰਦੇ ਪਏ ਸੀਗੇ ਵਿਕਟੋਰੀਆ ਸਟੇਟ ਨੇ, ਉਹਨਾਂ ਨੂੰ ਵੀ ਨੋਮੀਨੇਸ਼ਨ ਆਫਰ ਕੀਤੀਆਂ। ਸੋ ਮਤਲਬ ਇਹ ਆ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਰੰਟਲੀ ਕੀ ਚੱਲ ਰਿਹਾ ਆ ਕਿ ਜਿਹੜੇ ਵੀ ਐਪਲੀਕੈਂਟਸ ਰੀਜਨਲ ਏਰੀਆ ਦੇ ਵਿੱਚ ਜਾ ਕੇ ਆਪਣੀ ਫੀਲਡ ਦੇ ਵਿੱਚ ਕੰਮ ਕਰਦੇ ਪਏ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜ਼ਰੂਰ ਐਡਵਾਂਟੇਜ ਹੋਊਗਾ ਤੇ ਸਟੇਟਸ ਜਿਹੜੀ ਆ ਉਹ ਫੇਵਰ ਕਰੂਗੀਆਂ ਉਹਨਾਂ ਨੂੰ ਨੋਮੀਨੇਸ਼ਨ ਦੇਣ ਲਈ। ਸੋ ਮੀਨਾ ਜੀ, ਤੁਹਾਡੇ ਲਈ ਇਹੀ ਰਾਏ ਆ ਕਿ ਆਪਣਾ ਰੀਜਨਲ ਏਰੀਆ ਦੇ ਵਿੱਚ ਅਗਰ ਤੁਸੀਂ ਨਿਊ ਸਾਊਥ ਵੇਲਸ ਹੈਗੇ ਤਾਂ ਉੱਥੇ ਜਾ ਕੇ ਆਪਣਾ ਵਰਕ ਐਕਸਪੀਰੀਅੰਸ ਜਿਹੜਾ ਉਹ ਲੈਣਾ ਸ਼ੁਰੂ ਕਰ ਦਿਓ ਅਗਰ ਤੁਸੀਂ ਆਲਰੇਡੀ ਨਹੀਂ ਲੈ ਰਹੇ।
जी अगला सवाल जड़ा है ओ जगरूप कौर दोबारा जुड़े ने उन्होंने धन्यवाद भी किया पहला अपने सवाल लई ते कहिंदे आई एम कन्फ्यूज दैट हाउ कैन आई बी फुल टाइम एट टू प्लेसिस बिकॉज द टाइमिंग इज सेम आई कॉन्टेक्टेड विथ माई माइग्रेशन एजेंट टू डेफर माई स्टडी ही सैड वी कांट डू इट डू आई नीड टू सबमिट माई न्यू सीओई डू आई नीड टू गिव एनी रीजन टू इमीग्रेशन रिगार्डिंग डेफर स्टडी
देखो जी जगरूप जी अगर अपना टाइमिंग सेम है कि जिस टाइम थोड़ी स्टडी है उसी टाइम थोड़ी जॉब भी है ऑफ कोर्स तुसी दो जगह दे प्रेजेंट नहीं हो सकते ठीक है सो इहदे विच इह हुंदा कि एक चीज तुहानू छड्डनी पैनी है और तुसी चाहे काम छड्डो चाहे स्टडी छड्डो हुण स्टडी आपां की छड्ड सकदे आ इह जिहड़ा आ स्टडी जिहड़ी है क्योंकि अगर आपां डेफर की गल करिए अनलैस तुसी कॉलेज नूं कोई स्पेसिफिक रीजन दिंदे आ कि क्यों तुसी डेफर कर रहे हो क्योंकि डिपार्टमेंट जिहड़ा है वह भी यह देखना पसंद नहीं करता कि जिस चीज के बेस से तुसी अपना वीजा एक्सटेंड पाया जिहड़ा कि तुहाडी पढ़ाई के बेस से तुसी कर रहे हो अपना वीजा एक्सटेंड तो तुसी स्टडी नहीं कर रहे तुसी डेफर कर रहे हो तो डिपार्टमेंट अगर तुसी डेफर कराने हो अपनी सीयू तो कॉलेज तो पूछूगा तो डिपार्टमेंट ने भी क्वेश्चन रेज करना है कि तुसी अपनी डेफर क्यों करवाई है स्टडी ठीक है डेफर जनरली रीजन ये होंगे कई बार चीजा जी होंगे कंपेलिंग रीजन होंगे कि सरकमस्टांसिस आउट ऑफ योर हैंड होंगे इस करके तुसी अपनी जी स्टडी डेफर कराने डिपार्टमेंट एक्सैप्ट करता बट अगर आप कही कि साढ़े कोई एडा कंपेलिंग रीजन नहीं है तो क्योंकि मैं सिर्फ एक जॉब करनी सी मैं अपनी स्टडी डेफर करा रहा तो वो एक्सैप्टेबल रीजन नहीं है ना ही वो यूनी एक्सैप्ट करूगी तो डिपार्टमेंट उस चीज बिल्कुल एक्सैप्ट नहीं करूगा तो यह हो सकता है कि तुम्हारा वीजा रिफ्यूजल का रिस्क जो है वो हो जाए सो मैं यही रिकमेंड करूंगा कि आप अपनी स्टडी कंटिन्यू रखिए तो आप वर्क बारे थोड़ा अल्टरनेटिव ऑप्शन देखिए अपनी
जी अज का प्रोग्राम जड़ा ओदी समा सीमा थोड़ी घट रहेगी सो दोस्तों असि कोशिश कर रहे हैं कि जल्दी जल्दी तुहाडे सवाल शामिल करिए एक कॉलर जुड़ चुके ने साडे नाल इस वेले उन्हां नूं शामिल करदे हैं प्रोग्राम दा माइग्रेशन शो दे विच स्वागत करदे हैं जी तुहाडा सत श्री अकाल
हेलो हां जी सत श्री अकाल जी
हां जी कौन बोल रहे हो जी
मेरा नाम कुलदीप जी
हां जी कुलदीप जी की सवाल है
हां जी वीर जी सत श्री अकाल जी
सत श्री अकाल कुलदीप जी
हेलो
जी जी जी
सर मैंने ये पूछना जी मेरी वाइफ आई एम लिविंग साउथ आस्ट्रेलिया असि साउथ आस्ट्रेलिया च रहने हैं ते मेरी वाइफ ने इनरोल नर्सिंग की हुई है ते वो डिसेबिलिटी दे विच 8 महीने तो काम कर रहे ने ते वो करंटली हुन इनरोल नर्सिंग दे विच जॉब कर रहे ने करीब करीब 2 महीने तो
जी जी
okay.
हां जी मेरी वाइफ ने इनरोल नर्सिंग की हुई है जी साउथ आस्ट्रेलिया तो वो 8 महीने तो इनरोल नर्सिंग डिसेबिलिटी काम कर रहे थी पहला
जी
ते हुन करंट 2 महीने तो ईएनडी जॉब मिल गई थी वो करंट काम कर रहे ने
जी
ते असि ईओआई लॉन्च की हुई है दिसंबर ਸਾਨੂੰ ਇਹ ਜੀ ਕੋਈ ਅਪਡੇਟ ਨਹੀਂ ਆਇਆ ਦੱਸ ਸਕਦੇ ਕਿੰਨਾ ਟਾਈਮ ਲੱਗ ਸਕਦਾ ਜੀ
ਦੇਖੋ ਤੁਸੀਂ ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਆ ਉਹ ਸਕਿੱਲ ਸਿਲੈਕਟ ਚ ਪਾਇਆ ਰਾਈਟ ਡਿਪਾਰਟਮੈਂਟ ਦੇ ਨਾਟ ਸਾਊਥ ਆਸਟ੍ਰੇਲੀਆ ਦੀ ਕੋਈ ਫਾਈਲ ਲੌਸ ਕੀਤੀ ਹੈ ਤੁਸੀਂ
ਹਾਂਜੀ ਹਾਂਜੀ
ओके क्योंकि साउथ ऑस्ट्रेलिया ने देखा मैं पहला भी स्टार्टिंग च दसिया सीगा कि उन्हां दी अपडेट आई है कि 8 तारीख 8 फरवरी तो मतलब मंडे तो सवेरे 8 बजे तो वो ओपन कर रहे हैं अपना ठीक है अगर तो अपनी एप्लीकेशन नहीं पाई उहदे विच इनरोलर्स हैगा जिच कि उन्होंने ऑफशोर लई मना किया है पर जिहड़े साउथ ऑस्ट्रेलिया तो ग्रेजुएट हुए आ जिन्होंने डिप्लोमा या हायर क्वालिफिकेशन की है वो 190 लई एलिजिबल है अगर आउटर रीजन साउथ ऑस्ट्रेलिया चो उन्होंने 12 महीने का काम हैगा है तो 491 की एलिजिबिलिटी बनती पी है जो पिछले 3 महीने तो साउथ ऑस्ट्रेलिया दे विच ओह काम करते पे है
जी
ठीक है स्टडीज कर लो जो साउथ आस्ट्रेलिया का जो ओपन कर लगे क्योंकि वेबसाइट उन्होंने अपडेट कर दी हुई है अपनी सारे रिलेशन
ठीक है सर थैंक यू जी थैंक यू वेरी मच
गुड लक
ਤੇ ਅੱਗੇ ਜੀ ਸਾਡੇ ਨਾਲ ਜੁੜੇ ਨੇ ਲਵਪ੍ਰੀਤ ਸਿੰਘ ਤਲਵੰਡੀ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਂਝ ਬਣਾ ਰਹੇ ਨੇ। ਇਸ ਦੌਰਾਨ ਇੱਕ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ। ਕਾਲਰ ਨੂੰ ਅਸੀਂ ਕਹਾਂਗੇ ਤੁਸੀਂ ਥੋੜੀ ਜਿਹੀ ਉਡੀਕ ਕਰੋ, ਬਹੁਤ ਜਲਦ ਤੁਹਾਡਾ ਵੀ ਸਵਾਲ ਸ਼ਾਮਲ ਕਰਾਂਗੇ। ਪਰ ਲਵਪ੍ਰੀਤ ਸਿੰਘ ਤਲਵੰਡੀ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਮਾਈ ਨੇਮ ਇਜ਼ ਲਵਪ੍ਰੀਤ ਸਿੰਘ ਐਂਡ ਆਈ ਜੁਆਇਨ ਮਾਸਟਰਸ ਆਫ ਐਗਰੀਕਲਚਰ ਸਾਇੰਸ ਇਨ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਇਨ ਪਰਥ February 2020, semester 2 completed. I have done my bachelor's in agriculture from Khalsa College Amritsar, major subject horticulture, 4 years in 2019. Te sawal inna da hega, kehnde ki paaji main BSc agriculture Indian study de base te skill assessment te karwa sakda, kinna time da experience chahida hai te ki job title hove, ki procedure hai ji. Te question 2 hega ji, as per government guidelines Perth is declared as a regional area in 2019 before I arrived. So now after my study, can I get 3 years of 485 visa, work visa, or 2 years? Ji, kafi detailed sawal hai ji inna da.
ਹਾਂ ਜੀ ਲਵਪ੍ਰੀਤ ਜੀ, ਦੇਖੋ ਤੁਹਾਡੇ ਜਿਹੜਾ ਫਸਟ ਕੁਸਚਨ ਹੈ, ਤੁਸੀਂ ਕੁਸਚਨ ਕਾਫੀ ਡਿਟੇਲ ਚ ਪੁੱਛਿਆ ਆ। ਜਿਹੜੀ ਸਕਿੱਲ ਅਸੈਸਮੈਂਟ ਦੀ ਗੱਲ ਆਉਂਦੀ ਪਈ ਆ ਤੁਹਾਡੀ ਜਿਹੜੀ ਹਾਰਟੀਕਲਚਰ ਦੀ ਆ, ਇਹਦੇ ਵਿੱਚ ਤੁਹਾਡੀ ਤਾਂ ਸਾਰੀ ਸਟੱਡੀਜ਼ ਕੀ ਆ, ਵਰਕ ਐਕਸਪੀਰੀਅੰਸ ਕੀ ਆ, ਕਿੱਥੇ ਕੀਤਾ ਹੋਇਆ, ਕਿੰਨੇ ਸਾਲ ਦਾ, ਉਹ ਸਾਰੀ ਚੀਜ਼ਾਂ ਦੇਖਣੀਆਂ ਪੈਣੀਆਂ। ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਕੋਈ ਦੇ ਸਕਦਾ, ਠੀਕ ਹੈ? ਪਰ ਜਨਰਲੀ ਜਿਹੜਾ ਆ ਇਹਦੇ ਵਿੱਚ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਹੁੰਦੀ ਆ, ਐਂਡ ਇਟ ਫੁੱਲ ਟਾਈਮ ਵਰਕ ਐਕਸਪੀਰੀਅੰਸ ਜਿਹੜਾ ਉਹ ਚਾਹੀਦਾ ਹੁੰਦਾ ਆ ਜਿਹੜਾ ਰਿਲੇਟਡ ਹੋਵੇ ਆਪਣਾ। ਸੈਕਿੰਡ ਥਿੰਗ ਜਿਹੜਾ ਤੁਸੀਂ ਪੁੱਛਦੇ ਪਏ ਕਿ ਜਿਹੜਾ 485 ਆ ਉਹ ਤੁਸੀਂ 2 ਸਾਲ ਦਾ ਮਿਲੂਗਾ ਜਾਂ ਜ਼ਿਆਦਾ ਮਿਲੂਗਾ, ਅਗਰ ਤਾਂ ਆਪਣਾ ਜਿਹੜੀ ਨਵੀਂ ਗਾਈਡਲਾਈਨਸ ਹੈਗੀ ਆ 485 ਦੀ, ਅਗਰ ਆਪਾਂ ਉਹ ਮੀਟ ਕਰਦੇ ਆ ਕਿ ਆਪਾਂ ਆਪਣੀ ਸਟੱਡੀਜ਼ ਜਿਹੜੀ ਆ ਉਹਨਾਂ ਦੇ ਡਿਫਾਈਂਡ ਪੋਸਟ ਕੋਡ ਦੇ ਵਿੱਚ ਕਰਦੇ ਆ, ਤੇ ਨਾਲ ਹੀ ਨਾਲ ਜਦੋਂ ਆਪਾਂ 485 ਵੀਜ਼ਾ ਲੈਂਦੇ ਆ ਜਦੋਂ 2 ਸਾਲ ਦਾ ਮਿਲਦਾ, ਅਗਰ ਆਪਾਂ ਉਸ ਦੌਰਾਨ ਵੀ ਆਪਣਾ ਵਰਕ ਲਿਵ ਜਾਂ ਹੋਰ ਫਰਦਰ ਸਟੱਡੀਜ਼ ਕਰਦੇ ਆ ਉਹ ਆਪਾਂ ਉਸੀ ਏਰੀਆਜ਼ ਦੇ ਵਿੱਚ ਕਰੀ ਜਾਂਦੇ ਆ, ਤਾਂ ਡਿਪੈਂਡਿੰਗ ਔਨ ਸਾਡਾ ਏਰੀਆ ਕਿਹੜਾ ਆ ਉਹ ਤੁਸੀਂ 1 ਸਾਲ ਐਕਸਟਰਾ ਜਾਂ 2 ਸਾਲ ਐਕਸਟਰਾ ਦਾ 485 ਵੀਜ਼ਾ ਆਪਾਂ ਨੂੰ ਡੈਫੀਨੇਟਲੀ ਮਿਲ ਸਕਦਾ ਆ। ਬਟ ਉਹਦੇ ਵਿੱਚ ਸਿਰਫ ਸਟੱਡੀਜ਼ ਨਹੀਂ ਹੈ, ਸਟੱਡੀਜ਼ ਦੇ ਨਾਲ ਨਾਲ ਜਦੋਂ ਆਪਾਂ ਨੂੰ 485 ਫਸਟ ਮਿਲੂਗਾ ਉਸ ਵੇਲੇ ਵੀ ਆਪਾਂ ਨੂੰ ਰੀਜਨਲ ਏਰੀਆ ਦੇ ਵਿੱਚ ਰਹਿਣਾ ਜ਼ਰੂਰੀ ਹੈ
ਜੀ। ਤੇ ਇਸ ਤੋਂ ਬਾਅਦ ਇਹਨਾਂ ਨੂੰ ਇਹ ਵੀ ਸੁਜੈਸਟ ਜ਼ਰੂਰ ਕਰਾਂਗੇ ਲਵਪ੍ਰੀਤ ਜੀ, ਜੇ ਜ਼ਿਆਦਾ ਇਹਦੇ ਬਾਰੇ ਚ ਤੁਸੀਂ ਡਿਟੇਲ ਜਿਹੜੀ ਡਿਸਕਸ਼ਨ ਕਰਨਾ ਚਾਹੁੰਦੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਰੋਹਿਤ ਹੋਰਾਂ ਨੂੰ। ਅਸੀਂ ਜਿਹੜੀ ਇਹਨਾਂ ਦੀ ਕੰਟੈਕਟ ਡਿਟੇਲ ਹੈ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਸ ਵੀਡੀਓ ਦੇ ਵਿੱਚ ਹੀ ਸਾਂਝੀ ਕਰਦੇ ਹਾਂ, ਸੋ ਉਸ ਦੇ ਰਾਹੀਂ ਵੀ ਤੁਸੀਂ ਜਿਹੜੀ ਜ਼ਿਆਦਾ ਜਿਹੜੀ ਆਪਣੀ ਕੁਐਰੀ ਕਰ ਸਕਦੇ ਹੋ। ਤੇ ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ 980 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦਾ। ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਮੇਰਾ ਕੁਸ਼ਚਨ ਇਹ ਸੀਗਾ ਕਿ ਮੇਰੇ ਕੋਲ ਨਾ ਸਕਿੱਲ ਅਸੈਸਮੈਂਟ ਹੈਗੀ ਹੈ, ਮੇਰਾ ਨਾਮ ਰੋਹਨਪ੍ਰੀਤ ਆ
ਜੀ,
ਤੇ ਮੇਰੇ ਆਪਣੇ ਟੋਟਲ ਕੁੱਲ ਮਿਲਾ ਕੇ 90 ਪੁਆਇੰਟ ਬਣਦੇ ਆ ਜੀ ਮੋਟਰ ਮਕੈਨਿਕ ਦੇ ਵਿੱਚ, ਤੇ ਭਾਜੀ ਟ੍ਰੇਡ ਓਪਨ ਨਹੀਂ ਹੋਈ ਹੈਗੀ ਹਜੇ, ਤੇ ਕੀ ਮੇਰਾ ਵੀਜ਼ਾ ਖਤਮ ਹੋ ਰਿਹਾ ਤੇ ਟ੍ਰੇਡ ਦਾ ਕੋਈ ਹੈਗਾ ਕੋਈ ਓਪਨ ਹੁੰਦਾ ਕਿ ਨਹੀਂ?
ਦੇਖੋ ਰੋਹਨਪ੍ਰੀਤ ਜੀ, ਅਨਫੋਰਚੁਨੇਟਲੀ ਐਟ ਦਾ ਮੂਮੈਂਟ ਥੋੜਾ ਮੁਸ਼ਕਿਲ ਲੱਗ ਰਿਹਾ ਹੈ, ਕਿ ਰੀਜ਼ਨ ਇਹ ਹੈ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਆ ਸਾਰਾ ਸਾਲ ਉਹਨਾਂ ਨੇ ਸਿਰਫ ਪ੍ਰਾਇਓਰਟੀ ਲਿਸਟ ਨੂੰ ਜਿਹੜਾ ਆ ਉਹ ਪ੍ਰੈਫਰੈਂਸ ਦਿੱਤੀ ਆ, ਬਟ ਕਿਉਂਕਿ ਹੁਣ ਫੈਬਰਵਰੀ ਆਉਣ ਕਰਕੇ ਕਿ ਹਾਲੇ ਨੰਬਰਸ ਜਿਹੜੇ ਆ ਜ਼ਿਆਦਾ ਇਹਨਾਂ ਨੇ ਯੂਜ਼ ਨਹੀਂ ਕੀਤੇ, ਮਤਲਬ ਇਸ ਸਾਲ ਘੱਟ ਹੈਗੇ ਆ, ਇਹ ਹੋ ਸਕਦਾ ਕਿ ਜਿਹੜਾ ਆਪਾਂ ਸਾਲ ਦੇ ਐਂਡ ਚ ਜਾਈਏ ਤਾਂ ਸਾਡੀ ਕੋਈ ਨਾ ਕੋਈ ਆਪਸ਼ਨ ਜਿਹੜੀ ਆ ਉਹ 491 ਦੀ ਕੋਈ ਨਾ ਕੋਈ ਸਟੇਟ ਓਪਨ ਕਰ ਦੇਵੇ, ਜਦਕਿ ਚਾਂਸਿਸ ਘੱਟ ਆ, ਬਟ ਫਿਰ ਵੀ ਹੋ ਸਕਦਾ ਹੈ ਕਿ ਜਦੋਂ ਲਾਸਟ ਦੇ ਵਿੱਚ ਕਿਤੇ ਸਟੇਟਸ ਨੇ ਆਪਣੇ ਨੰਬਰਸ ਪੂਰੇ ਕਰਨੇ ਹੋਣ। ਆਪਾਂ ਦੇਖਿਆ ਸੀ ਪਿਛਲੇ ਸਾਲ ਨਿਊ ਸਾਊਥ ਵੇਲਸ ਨੇ ਜੂਨ ਬਿਲਕੁਲ ਸਾਲ ਦੇ ਐਂਡ ਚ ਜਾ ਕੇ ਸਾਰਿਆਂ ਨੂੰ ਕਹਿਤਾ ਸੀ ਜਿਹੜੇ ਜਿਹੜੇ ਬੰਦੇ ਡਿਵੀਜ਼ਨ ਏਰੀਆ ਦੇ ਵਿੱਚ ਰਹਿੰਦੇ ਸਾਰੇ ਅਪਲਾਈ ਕਰ ਸਕਦੇ ਆ। ਸੋ ਉਹਨਾਂ ਵਿੱਚ ਕਈਆਂ ਦੀ ਆ ਵੀ ਗਈਆਂ ਨੋਮੀਨੇਸ਼ਨ, ਚਾਹੇ ਜਿਹੜੇ ਰੀਸੈਂਟਲੀ ਵੀ ਸ਼ਿਫਟ ਹੋਏ ਸੀ, ਤਾਂ ਬਾਏ ਦਾ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ ਕੁਛ ਨਾ ਕੁਛ ਆ ਵੀ ਸਕਦਾ ਹੈ, ਬਟ ਨੈਕਸਟ ਫਾਈਨੈਂਸ਼ੀਅਲ ਜਿਹੜੀ ਮੋਸਟ ਜਿਹੜੀ ਆਪਣੀ ਹੋਪਸ ਹੈਗੀਆਂ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੇ ਆ, ਕਿ ਜਦੋਂ ਜੁਲਾਈ ਤੋਂ ਬਾਅਦ ਨਵੇਂ ਜਿਹੜੇ ਆ ਉਹ ਜੋ ਬਜਟ ਆਊਗਾ ਕਿ ਨਵੀਂ ਨੰਬਰ ਐਲੋਕੇਸ਼ਨ ਹੋਣਗੀਆਂ ਸਕਿੱਲ ਮਾਈਗ੍ਰੇਸ਼ਨ ਦੇ ਲਈ, ਉਹਦੇ ਵਿੱਚ ਹੀ ਆਪਾਂ ਨੂੰ ਚਾਂਸ ਲੱਗ ਰਿਹਾ ਕਿ ਜਿਹੜੇ ਟ੍ਰੇਡਸ ਆ ਉਹਦੇ ਵਿੱਚ ਹੀ ਓਪਨ ਹੋ ਕੇ ਜਾ ਕੇ। ਪਰ ਕੀ ਤੁਹਾਡੀ ਕੋਟ ਹੈਗਾ ਕਿ ਤੁਹਾਡੇ ਕੋਲ 90 ਪੁਆਇੰਟਸ ਹੈਗੇ ਆਪਣੇ, 90 ਪੁਆਇੰਟਸ ਜਿਹੜੇ ਆ ਉਹ ਥੋੜਾ ਜਿਹਾ ਇੱਕ ਇਹ ਹੋ ਜਾਂਦਾ ਕਿ ਚਾਂਸ ਹੋ ਜਾਂਦਾ ਆ ਕਿ ਉਹਦੇ ਵਿੱਚ ਆਪਾਂ ਨੂੰ ਇਨਵੀਟੇਸ਼ਨ ਆ ਸਕਦੀ ਹੈ, ਬਟ ਕਿਸੇ ਪਾਸੇ ਅਗਰ ਪੋਸੀਬਲ ਹੋ ਪਾਵੇ, ਕਿਉਂਕਿ ਆਪਣੀ ਐਕਸਪੈਕਟੇਸ਼ਨ ਹੈ ਕਿ ਜਦੋਂ ਨੈਕਸਟ ਈਅਰ ਖੁੱਲਿਆ, ਕਿਉਂਕਿ ਨੰਬਰ ਆਫ ਐਪਲੀਕੈਂਟਸ ਬਹੁਤ ਜ਼ਿਆਦਾ ਹੋਣੇ ਆ, ਤੇ ਆਪਾਂ ਕਿਸੇ ਪਾਸੇ ਹੋ ਸਕੇ ਅਗਰ ਆਪਾਂ 5 ਪੁਆਇੰਟ ਐਕਸਟਰਾ ਹੋਰ ਆਪਣੇ ਕਰ ਸਕੀਏ, ਜਾਂ ਆਪਾਂ ਜਿਸ ਵੀ ਸਟੇਟ ਦੇ ਵਿੱਚ ਰਹਿ ਰਹੇ ਹਾਂ ਅਗਰ ਤਾਂ ਉਸ ਸਟੇਟ ਦੇ ਵਿੱਚ ਆਪਣੀ ਰਿਕੁਆਇਰਮੈਂਟਸ ਉਸ ਦੇ ਹਿਸਾਬ ਨਾਲ ਅਗਰ ਆਪਾਂ ਪੂਰੀ ਕਰਨ ਦੇ ਲਈ ਉੱਥੇ ਦੇ ਵਰਕ ਐਕਸਪੀਰੀਅੰਸ ਜਾਂ ਰੀਜਨਲ ਏਰੀਆ ਕਿਤੇ ਵੀ ਆਪਾਂ ਕੰਮ ਜਿਹੜਾ ਆ ਉਹ ਜ਼ਰੂਰ ਕਰੀਏ
ਜੀ।
ਹਾਂਜੀ, ਜਿੱਦਾਂ ਭਾਜੀ ਮੈਂ ਨਿਊ ਸਾਊਥ ਵੇਲ ਦੇ ਵਿੱਚ ਆਪਣਾ ਜੋਬ ਰੈਡੀ ਕੰਪਲੀਟ ਕੀਤਾ ਆ, ਤੇ ਮੇਰੇ ਕੋਲ ਖੁਦ ਦੇ ਟੋਟਲ ਕੋਲ ਸਟੇਟ ਦੇ ਮਿਲਾ ਕੇ 90 ਪੁਆਇੰਟਸ ਹੈਗੇ ਨੇ ਤੇ ਮੈਨੂੰ ਰੀਜਨਲ ਚ ਜਾਣਾ ਪੈਣਾ ਆ ਕਿ ਹਜੇ ਵੀ ਮੈਂ ਇੱਥੇ ਜੋਬ ਕਰਦਾ ਪਿਆ ਆ ਨਿਊ ਸਾਊਥ ਵੇਲੇ ਏਰੀਆ ਵਿੱਚ ਹੀ ਨਾਲ ਸਿੰਡੀ ਦੇ ਵਿੱਚ ਤੇ ਡੂ ਯੂ ਰੈਕਮੈਂਡ
ਨਹੀਂ ਮੈਂ ਦੇਖੋ ਮੈਂ ਤੁਹਾਨੂੰ ਅੱਜ ਦਾ ਜੋ ਟਾਈਮ ਚੱਲ ਰਿਹਾ ਉਹਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਐਡਵਾਈਸ ਕਰ ਰਿਹਾ ਕਿ ਆਪਣੇ ਫੀਲਡ ਚ ਜੋਬ ਕਰੋ ਤੇ ਪ੍ਰੈਫਰੇਬਲੀ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਜਾਓ ਕਿ ਰੱਬ ਨਾ ਕਰੇ ਕਿ ਕੱਲ 190 ਦੀ ਆਪਸ਼ਨ ਨਾ ਬਣੇ ਕਿਉਂਕਿ ਜੋ ਗਵਰਨਮੈਂਟ ਦਾ ਵੀ ਰੁੱਖ ਲੱਗਦਾ ਪਿਆ ਆ ਉਹ ਇਹ ਸਾਰਿਆਂ ਨੂੰ ਇਹੀ ਕਹਿ ਰਹੇ ਆ ਕਿ ਆਪਾਂ ਰੀਜਨਲ ਮਾਈਗ੍ਰੇਸ਼ਨ ਨੂੰ ਪ੍ਰਮੋਟ ਕਰਨਾ ਆ ਤਾਂ ਇਹ ਹੋ ਸਕਦਾ ਹੈ ਕਿ ਅਗਲੇ ਸਾਲ ਦੇ ਵਿੱਚ ਮੇ ਬੀ 190 ਦੀ ਜਿਹੜੀ ਉਹ ਐਲੋਕੇਸ਼ਨ ਘੱਟ ਜਾਵੇ ਜਾਂ 491 ਦੀ ਵੱਧ ਜਾਵੇ ਮੋਸਟ ਲਾਈਕਲੀ ਨਾ ਵੀ ਨਹੀਂ ਵੀ ਹੋ ਸਕਦਾ ਹੈ ਤਾਂ ਬਟ ਆਪਣੇ ਆਪ ਨੂੰ ਇੱਕ ਬੈਕਅਪ ਪਲਾਨ ਲੈ ਕੇ ਜ਼ਰੂਰ ਚੱਲਣਾ ਚਾਹੀਦਾ ਤੇ ਆਪਾਂ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਕੇ ਅਗਰ ਆਪਣਾ ਕੰਮ ਜਿਹੜਾ ਕੰਟੀਨਿਊ ਕਰੀਏ ਉਹ ਤੁਹਾਨੂੰ ਇੱਕ ਬੈਕਅਪ ਜ਼ਰੂਰ ਦੇ ਦਿਓ
ਜੀ ਸੋ ਰੋਹਨਪ੍ਰੀਤ ਹੋਰਾਂ ਦੀ ਕਾਲ ਕੱਟੀ ਗਈ ਹੈ ਜੀ ਤੇ ਮੈਨੂੰ ਲੱਗਦਾ ਕਿ ਜਵਾਬ ਜ਼ਰੂਰ ਉਹਨਾਂ ਨੂੰ ਮਿਲ ਗਿਆ ਹੋਣਾ ਮਨਜੀਤ ਇੰਦਰ ਸੰਧੂ ਉਹਨਾਂ ਦਾ ਆਖਰੀ ਸਵਾਲ ਲਵਾਂਗੇ ਪ੍ਰੋਗਰਾਮ ਚ ਅੱਜ ਔਰ ਇਹਨਾਂ ਦਾ ਸਵਾਲ ਹੈ ਸਰ ਕਹਿੰਦੇ 485 ਸਬਸੀਕੁਐਂਟ ਐਂਟਰੈਂਟ ਦਾ ਕੀ ਪ੍ਰੋਸੈਸ ਹੈ ਐਂਡ ਸੈਕੰਡਰੀ ਐਪਲੀਕੈਂਟ ਕੋਲ ਜੋਬ ਦਾ ਹੋਣਾ ਮਸਟ ਆ ਜਾਂ ਕੋਈ ਸੈਕੰਡਰੀ ਐਪਲੀਕੈਂਟ ਦੇ ਨੇਮ ਤੇ ਕੋਈ ਪ੍ਰੋਪਰਟੀ ਹੋਣੀ ਜ਼ਰੂਰੀ ਆ ਬਿਕੋਜ਼ ਕਹਿੰਦੇ ਮੇਰੀ ਵਾਈਫ ਆਸਟ੍ਰੇਲੀਆ ਚ ਆ ਤੇ ਮੈਂ ਹੁਣ ਆਫਸ਼ੋਰ ਤੋਂ ਸੈਕੰਡਰੀ ਐਜ਼ ਅ ਸਬਸੀਕੁਐਂਟ 485 ਅਪਲਾਈ ਕਰਨਾ ਆ ਪਰ ਮੇਰੇ ਕੋਲ ਕੋਈ ਵੀ ਜੋਬ ਐਂਡ ਪ੍ਰੋਪਰਟੀ ਨਹੀਂ ਆ ਮੇਰੇ ਨਾਮ ਤੇ ਪਲੀਜ਼ ਕਹਿੰਦੇ ਟੈਲ ਮੀ ਐਨੀ ਇਫੈਕਟ ਔਨ 485 ਵੀਜ਼ਾ
ਦੇਖੋ ਮਨਜੀਤ ਜੀ ਮੈਂ ਸ਼ਾਰਟ ਆਨਸਰ ਦਊਂਗਾ ਇਹਦੇ ਵਿੱਚ ਜਿਹੜਾ ਕਿ ਤੁਹਾਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਜਦੋਂ ਆਪਾਂ 485 ਸਬਸੀਕੁਐਂਟ ਐਂਟਰੈਂਸ ਜਿਹੜਾ ਆ ਉਹ ਸਟੂਡੈਂਟ ਵੀਜ਼ਾ ਡਿਪੈਂਡੈਂਟ ਤੋਂ ਬਹੁਤ ਡਿਫਰੈਂਟ ਹੁੰਦਾ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਆਹ ਸਾਰੀ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਫੰਡਸ ਜੈਨੂਇਨ ਟੈਂਪਰੇਰੀ ਐਂਟਰੈਂਟ 485 ਦੇ ਵਿੱਚ ਏਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਜਦੋਂ ਆਪਾਂ 485 ਸਬਸੀਕੁਐਂਟ ਐਂਟਰੈਂਟ ਲਾਈਦਾ ਉਹਦੇ ਵਿੱਚ ਇੱਕੋ ਇੱਕ ਰਿਕੁਆਇਰਮੈਂਟ ਹੁੰਦੀ ਹੈ ਕਿ ਮੇਨ ਐਪਲੀਕੈਂਟ ਕੋਲ 485 ਹੋਣਾ ਚਾਹੀਦਾ ਤੇ ਜਿਹੜਾ ਸੈਕੰਡਰੀ ਐਪਲੀਕੈਂਟ ਆਫਸ਼ੋਰ ਤੋਂ ਲਗਾ ਰਿਹਾ ਆ ਉਹਦੇ ਕੋਲ ਜਿਹੜੀ ਪੁਲਿਸ ਕਲੀਅਰੈਂਸ ਆ ਤੇ ਹੈਲਥ ਕਲੀਅਰੈਂਸ ਆ ਅਗਰ ਉਹ ਆਪਣੀ ਕਲੀਅਰ ਹੁੰਦੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਤਾਂ ਮੈਨੂੰ ਨਹੀਂ ਲੱਗਦਾ ਇਸ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਆਣੀ ਆ ਤੇ ਟੂ ਆਨਸਰ ਯੂਅਰ ਕੁਐਸਚਨ ਜਿਹੜਾ ਵੀ ਤੁਸੀਂ ਕੁਐਸਚਨ ਪੁੱਛਿਆ ਉਹਦੀ ਕੋਈ ਵੀ ਜਿਹੜੀ ਕਿ ਡਿਪਾਰਟਮੈਂਟ ਜਿਹੜੀ ਰਿਕੁਆਇਰਮੈਂਟ ਨਹੀਂ ਇਸ਼ੂ ਕਰਦਾ ਉਹਦੇ ਲਈ ਪ੍ਰੋਪਰਟੀ ਜਾਂ ਜੋਬ ਦੇ ਲਈ ਸੋ ਇਸ ਵਿੱਚ ਕੋਈ ਸਟ੍ਰੈਸ ਦੀ ਲੋੜ ਨਹੀਂ ਹੈਗੀ ਤੁਹਾਨੂੰ
ਜੀ ਤੇ ਇਹਦੇ ਨਾਲ ਹੀ ਜਗਰੂਪ ਕੌਰ ਹੁਰੀ ਆਪਣੇ ਸਵਾਲ ਦੇ ਲਈ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਕਰ ਰਹੇ ਨੇ ਰੋਹਿਤ ਜੀ ਤੇ ਧੰਨਵਾਦ ਇੱਕ ਵਾਰ ਅਸੀਂ ਵੀ ਕਰਨਾ ਕਿਉਂਕਿ ਸਰੋਤਿਆਂ ਦੇ ਨਾਲ ਕਾਫੀ ਅਹਿਮ ਸਵਾਲ ਜਿਹੜੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਹੁੰਦੇ ਉਹਨਾਂ ਦੇ ਔਰ ਉਹਨਾਂ ਜਵਾਬ ਤੁਸੀਂ ਦਿੰਦੇ ਹੋ ਆਪਣਾ ਸਮਾਂ ਜਿਹੜਾ ਕੀਮਤੀ ਸਮਾਂ ਸਾਂਝਾ ਕਰਦੇ ਹੋ ਔਰ ਆਪਣੇ ਇਸ ਸਾਥ ਦੇ ਨਾਲ ਉਹਨਾਂ ਦਾ ਜਿਹੜਾ ਹੌਸਲਾ ਆ ਉਹ ਵੀ ਵਧਾਉਂਦੇ ਹੋ ਸੋ ਰੋਹਿਤ ਜੀ ਅੱਜ ਦਾ ਪ੍ਰੋਗਰਾਮ ਕਿਉਂਕਿ ਤੁਹਾਡੀਆਂ ਕੁਛ ਮਜਬੂਰੀਆਂ ਵੀ ਹੈ ਔਰ ਅੱਜ ਸਾਨੂੰ ਵੀ ਸਮਾਂ ਸੀਮਾ ਜਿਹੜੀ ਆ ਉਹ ਥੋੜੀ ਜਿਹੀ ਘਟਾਉਣੀ ਪਈ ਹੈ ਸੋ ਦੋਸਤੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅੱਜ ਜਿੰਨੇ ਵੀ ਸਵਾਲ ਹੁਣ ਤੱਕ ਸਾਡੇ ਤੱਕ ਪਹੁੰਚੇ ਆ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਔਰ ਰੋਹਿਤ ਜੀ ਨੇ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਜ਼ਰੂਰ ਤੁਹਾਡੇ ਅੱਗੇ ਰੱਖਿਆ ਤੇ ਰੋਹਿਤ ਜੀ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦੇ ਹੋਏ ਆਪਾਂ ਨੂੰ ਹੁਣ ਦੋਸਤਾਂ ਤੋਂ ਇਜਾਜ਼ਤ ਲੈਣੀ ਪੈਣੀ ਹੈ ਪਰ ਜਾਣ ਤੋਂ ਪਹਿਲਾਂ ਕੁਛ ਖਾਸ ਕਹਿਣਾ ਚਾਹੋ ਤਾਂ ਜ਼ਰੂਰ ਕਹੋ
ਹਾਂਜੀ ਡੈਫੀਨੇਟਲੀ ਜੀ ਬਸ ਇਹੀ ਹੈ ਮੈਂ ਜੋ ਕਹਿਣਾ ਚਾਹੁੰਗਾ ਕਿ ਸਮਾਂ ਜਿਹੜਾ ਹੈ ਉਹ ਕਾਫੀ ਨੈਗੇਟਿਵ ਰਿਹਾ ਇਸ ਸਾਲ ਮਾਈਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਹੁਣ ਹੌਲੀ ਹੌਲੀ ਕਿਉਂਕਿ ਵੈਕਸੀਨ ਆ ਰਹੀ ਹੈ ਤੇ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗ ਰਿਹਾ ਆ ਕਿ ਥੋੜੀਆਂ ਜਿਹੀਆਂ ਆਪਸ਼ਨਸ ਜਿਹੜੀਆਂ ਉਹ ਖੁੱਲੂਗੀਆਂ ਟਰੈਵਲ ਦੀਆਂ ਇੰਟਰਨੈਸ਼ਨਲ ਟਰੈਵਲ ਦੀਆਂ ਤੇ ਨਾਲ ਹੀ ਨਾਲ ਜਿਹੜਾ ਆ ਕਿ ਫਾਈਨੈਂਸ਼ੀਅਲ ਈਅਰ ਕਲੋਜ਼ ਜਿਹੜਾ ਉਹ ਵੀ ਲੱਗ ਕੇ ਆ ਰਿਹਾ ਹੈ 4 ਮਹੀਨੇ ਰਹਿ ਗਏ ਆ ਸਾਰੇ ਫਾਈਨੈਂਸ਼ੀਅਲ ਈਅਰ ਕਲੋਜ਼ ਨੂੰ ਤੇ ਅਗਲੇ ਸਾਲ ਜਿਹੜਾ ਆ ਐਕਸਪੈਕਟ ਕੀਤਾ ਜਾ ਰਿਹਾ ਕਿ ਇਸ ਸਾਲ ਜਿਹੜੇ ਨੰਬਰਸ ਆ ਉਹ ਘਟੇ ਸੀ ਉਹ ਵਧੂਗੇ ਦੁਬਾਰਾ ਤੋਂ ਸੋ ਆਪਾਂ ਨਿਰਾਸ਼ ਨਾ ਹੁੰਦੇ ਹੋਏ ਤੇ ਆਪਾਂ ਹੁਣੇ ਇੱਕ ਚੀਜ਼ ਆ ਜਿਹੜੀ ਮੈਂ ਐਡਵਾਈਸ ਕਰੀ ਜਿੰਨਾ ਵਾਰ ਵਾਰ ਇਨਫੈਕਟ ਸਾਰੇ ਏਜੰਟ ਆਪਣੇ ਆਪਣੇ ਜਿਹੜੇ ਆ ਕਿ ਕਲਾਇੰਟਸ ਨੂੰ ਐਡਵਾਈਸ ਕਰ ਰਿਹਾ ਕਿ ਆਪਾਂ ਜ਼ਰੂਰ ਆਪਾਂ ਰੀਜਨਲ ਏਰੀਆ ਦੇ ਵੱਲ ਆਪਾਂ ਮੁੱਖ ਕਰੀਏ ਉਧਰ ਨੂੰ ਆਪਾਂ ਮਾਈਗ੍ਰੇਟ ਹੋਈਏ ਤੇ ਆਪਣੇ ਹੀ ਫੀਲਡ ਦੇ ਵਿੱਚ ਕੰਮ ਜਿਹੜਾ ਆ ਉਹ ਲੱਭੀਏ ਜਾ ਕੇ ਤੇ ਕਰੀਏ ਤਾਂ ਉਹ ਤੁਹਾਨੂੰ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਬੈਨੀਫਿਟ ਜ਼ਰੂਰ ਦਊਗਾ ਜੀ
ਜੀ ਸੋ ਇੱਕ ਵਾਰ ਫੇਰ ਬਹੁਤ ਬਹੁਤ ਸ਼ੁਕਰੀਆ ਰੋਹਿਤ ਜੀ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਅਗਲੇ ਹਫ਼ਤੇ ਫੇਰ ਇਸੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਤੁਹਾਨੂੰ ਔਰ ਇਸੇ ਤਰ੍ਹਾਂ ਤੁਹਾਡੇ ਜਿਹੜੇ ਸਵਾਲ ਆ ਉਹ ਅਸੀਂ ਸ਼ਾਮਲ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮਾਫ਼ੀ ਵੀ ਔਰ ਮਿਲਦੇ ਹਾਂ ਫਿਰ ਅਗਲੇ ਹਫ਼ਤੇ ਅੱਜ ਦੇ ਲਈ ਇੰਨਾ ਹੀ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ